ਮਨ ਪਾਸ ਕੇ ਤਮਾਕੂ ਖੇ ਖਾਂਦੇ ਆ ਤੇ ਜਦੋਂ ਉਹਦੀ ਬਖਸ਼ਿਸ਼ ਹੁੰਦੀ ਹੋਈ ਹੈ ਖਾਂਦੇ ਬਦਲਾਂ ਦੇ ਛਕ ਲੈਂਦੇ ਆ ਤੇ ਉਹਦਾ ਫਿਰ ਬਖਸ਼ ਨਕਸ਼ਾ ਬਣ ਕੇ ਉਹ ਚੰਗਾ ਜੀਵਾ ਬਣ ਜਾਂਦਾ ਹੈ ਤੇ ਲੋਕ ਕਹਿੰਦੇ ਆ ਵੇਖੋ ਇਹ ਹੁਣ ਫਲਾਣਾ ਸੁਣੀ ਜਾਂ ਹੁਣ ਤੋਂ ਹੋਰ ਹੋ ਗਿਆ ਉਹਦੀ ਰੂਹ ਹੀ ਹੋਰ ਆ ਕੇ ਉਹਦੀ ਟਿੱਕੀ ਹੁੰਦੀ ਉਹਦੀ ਰੂਹ ਬਖਸ਼ੀ ਹੋਈ ਹੁੰਦੀ ਹੈ ਸਾਡੇ ਨਗਲ ਚ ਮੁੰਡਾ ਆਈ ਉਹ ਬਹੁਤ ਪਾਸ ਕੇ ਖਾਣਾ ਉਹਨੇ ਗਰੀਬੀ ਬੜੀ ਜੀ ਸਿਰਦਾਂ ਗਲ ਗਏ ਤੇ ਉਹਨੇ ਕੋ ਆਟਾ ਮੈਨੂੰ ਆਟਾ ਹੀ ਚੁੱਕ ਕੇ ਲੈਣ ਲੱਗ ਪਿਆ ਜਾਣਾ ਚਾਹ ਵੀ ਸ਼ਰਾਬਾਂ ਪੀਣੀਆਂ ਤੰਬਾਕੂ ਖਾ ਲੈਣਾ ਹੋਰ ਪਾਸ ਕੇ ਖਾ ਲੈਣੀ ਇੱਕ ਦਿਨ ਪਏ ਜੀ ਇਹ ਤੇ ਉਹਦੀ ਘਰ ਵਾਲੀ ਰੂੜੀ ਤੇ ਵਿਆਹ ਹੋਇਆ ਤੇ ਘਰ ਵਾਲੀ ਚੁੱਕੇ ਤੇ ਚੁੱਕੇ ਫਿਰ ਤੁਹਾਡੇ ਪਏ ਉਹ ਚੁੱਕਿਆ ਉਹ ਜਾ ਲੈਣਾ ਤੇ ਪਾਸ ਕੇ ਖਾ ਕੇ ਮੁੱਦਾ ਹੋਇਆ ਨਸ਼ਾ ਨੁਸ਼ਾ ਖਾ ਕੋਈ ਤੇ ਨਾਲੇ ਰੋਵੇ ਤੇ ਨਾਲੇ ਚੁੱਕੇ ਤਾਂ ਤੇ ਉਹ ਚੁੱਕਿਆ ਲੈ ਫਿਰ ਡਿੱਗ ਪਵੇ ਤੇ ਉਹਨੇ ਚੜਾ ਅਸੀਂ ਲੰਘ ਦੇ ਲੰਘਣ ਡਿਆ ਸਾਂ ਤੇ ਮੈਂ ਕਿਹਾ ਇਹਨੂੰ ਕਿਉਂ ਮਾਰਦੀ ਹੈ ਕੀ ਗੱਲ ਹੈ ਤੇ ਉਹ ਜਦ ਰੋਵੇ ਤੇ ਨਾਲੇ ਕਿ ਮੈਂ ਬਹੁਤ ਦੁਖੀ ਹਾਂ ਤੇ ਮੈਂ ਕਿਹਾ ਸਾਨੂੰ ਦੇ ਦੇ ਏਦਾਂ ਵਜਨ ਹੋਇਆ ਕਹਿੰਦੀ ਲੈ ਲਓ ਫਿਰ ਉਹ ਹੈ ਤੇ ਘਰ ਚ ਉਹ ਬੱਚੇ ਨਿੱਕੇ ਨਿੱਕੇ ਸਾਨੂੰ ਬਸ ਦੁਖੀ ਹੋ ਕਹਿੰਦੀ ਲੈ ਲਓ ਸਿੰਘਾਂ ਨਾਲ ਫੜ ਲਓ ਫੜ ਕੇ ਦੱਜ ਲੈ ਗਏ ਦੱਜ ਲੈ ਕੇ ਮੈਂ ਥੋੜੀ ਲੱਸੀ ਬਾਗ ਬੰਨ ਦਿਓਗੇ ਉਹ ਨਾ ਹੁੰਦੇ ਦੂਜੇ ਜਿਹੜਾ ਨਸ਼ਾ ਲੈ ਕੇ ਉੱਠ ਕੇ ਚਲਾ ਜਾਂਦਾ ਹੋਵੇ ਜੇ ਮੈਂ ਨਸ਼ਾ ਲੈ ਜੂਗਾ ਫਿਰ ਮੇਰੇ ਕੋਲ ਲੈ ਆਓ ਏਦਾਂ ਕਰਕੇ ਜਦੋਂ ਦਿਨ ਉਹਨੂੰ ਬੰਨ ਪਿਆ ਜਦੋਂ ਉਹਦਾ ਨਸ਼ਾ ਲੱਥਾ ਉਹਨੇ ਵੇਖਿਆ ਕਿ ਮੈਂ ਜਿੱਥੇ ਦੱਸ ਜਾਵਾਂਗੇ ਬੈਠਾ ਹੋਇਆ ਕੁਛ ਸਿੰਘਾਂ ਨੇ ਡਰਾਇਆ ਵੀ ਕਿ ਜੇ ਤੁਹਾਨੂੰ ਕਿਤੇ ਕਿਉਂ ਕੁੱਟਦਾ ਹੀ ਤੈਨੂੰ ਉਹ ਫਿਰ ਉਹਨੂੰ ਸਾਡੇ ਕੋਲ ਆਇਆ ਤੇ ਮੈਂ ਕਿਹਾ ਹੁਣ ਤੂੰ ਉਦਾਸੀ ਹੋ ਗਿਆ ਹੁਣ ਤੂੰ ਕਿਤੇ ਜਾਣਦਾ ਜਾਏਗਾ ਤੇ ਫਿਰ ਸਿੰਘ ਮਾਰ ਲਈਏ ਜਾ ਵੀ ਨਾ ਕਦੇ ਚਲੋ ਉਹਨੂੰ ਕੋਈ ਦਿਨ ਸੇਵਾ ਕੀਤੀ ਉਹਨੇ ਬਾਅਦ ਘੋੜਿਆਂ ਦੀ ਤੇ ਬਾਅਦ ਚ ਉਹਨੇ ਛਕ ਲਿਆ ਫਿਰ ਮੈਨੂੰ ਸੇਵਾ ਪੁੱਜੋ ਮੈਂ ਕਿਹਾ ਏਦਾਂ ਦਾ ਸਾਨੂੰ ਮੂਲ ਮੰਤਰ ਸੁਣਾ ਕਰ ਬੜੀ ਜਾਣਾ ਪੜਦੇ ਪੜਦੇ ਰਾਤ ਪੈ ਜਾਣੀ ਰਾਤ ਨੂੰ ਅਸੀਂ ਕੀਰਤਨ ਬਾਅਦ ਸੌ ਜਾਣਾ ਨਾ ਹੋ ਜਾਣਾ ਉਹਨੂੰ ਲਾ ਕੇ ਉੱਚੀ ਨਾ ਇੱਕ ਮੰਜਾ ਡਾਹ ਕੇ ਨਾ ਉੱਚਾ ਮੰਜੀ ਤੇ ਜਾਂ ਕੁਰਸੀ ਚੀ ਕਰਕੇ ਜਾਣਾ ਇੱਥੇ ਨਾ ਮੂਲ ਮੰਤਰ ਸਾਨੂੰ ਸੁਣਾਈ ਆ ਜਾਂ ਕਹਿਣਾ ਜਦੋਂ ਤੈਨੂੰ ਨੀਂਦ ਆਉਣਾ ਤੇ ਮੈਨੂੰ ਠਾ ਦੀ ਫਿਰ ਮੈਂ ਕਰ ਸਾਨੂੰ ਫਿਰ ਕੀ ਲਾਉਣਾ ਸੀ ਸਾਰੀ ਯਾਦ ਸਤਸੰਗ ਜੀ ਉਹਨੇ ਮੂਲ ਮੰਤਰ ਪੜਨਾ ਤੜਕਾ ਆਉਣਾ ਅਸੀਂ ਉੱਠਾ ਰੋਧਾ ਯੋਜਨਾ ਤੇ ਮੈਨੂੰ ਕਹਿਣਾ ਹੁਣ ਤੂੰ ਸੌ ਜਾ ਅਸੀਂ ਕਰਦੇ ਹਾਂ ਪਾਪ ਜੀ ਸੋਨਾ ਵੀ ਪਰ ਉਹਨੇ ਜੁਗਤੀ ਦੇ ਨਾਲ ਉਹਨੇ ਸਵਾ ਮਹੀਨਾ ਮੂਲ ਮੰਤਰ ਕੀਤਾ ਫਿਰ ਤਾਂ ਕਰਕੇ ਮੁੜ ਗਏ ਉਹਦੀ ਵਸਤਾ ਬਣ ਗਈ ਗੁਰਮੁਖ ਬਣ ਗਏ ਆ ਤੇ ਉਧਰੋਂ ਖਾਲਸਾ ਜਨਮਧਾਰਾ ਮਨਾ ਰਹੇ ਸਨ 300 ਸਾਲਾਂ ਤੇ ਉਹਨੇ ਸਾਡਾ ਘੋੜਾ ਕੋ ਫੜਿਆ ਤੇ ਨਾਲ ਅੱਗੋਂ ਠੱਗੇ ਘੋੜਾ ਮਰ ਕੇ ਤੁਰਿਆ ਜੇ ਤੋ ਸਿੱਧੀ ਚਲਦੀ ਸੀ ਟੈਲੀਵਿਜ਼ਨ ਚ ਤੇ ਸਾਡੇ ਪਿੰਡ ਦੀਆਂ ਜਨਾਨੀਆਂ ਮਾਈਆਂ ਨੇ ਵੇਖਿਆ ਤੇ ਉਹ ਘੋੜਾ ਫੜਿਆ ਅੱਗੋਂ ਤੇ ਘਰ ਮੁੜ ਫੋਟੋ ਲੈਣ ਨਾ ਉਹ ਮਾਈਆਂ ਕਹਿੰਦੀਆਂ ਵੇਖੋ ਨੀ ਇੰਦਰ ਉੱਥੇ ਰੂੜੀ ਦੇ ਵਿਆਹ ਹੁੰਦਾ ਅੱਜ ਦੀ ਘਰ ਮੁੜ ਟੈਲੀਵਿਜ਼ਨ ਫੋਟੋ ਆਉਣ ਡਈ ਹੈ ਇੰਨੇ ਖੁਸ਼ ਲੋਕ ਸੁਭਾਵ ਕੇ ਮੁੜ ਕੇ ਬਾਅਦ ਮੈਂ ਹੁਣ ਤੂੰ ਜਾ ਕੇ ਆਪਦਾ ਕਾਰੋਬਾਰ ਕਰ ਆਪਣੀਆਂ ਲੜਕੀਆਂ ਨੂੰ ਵਿਆਹਣਾ ਫਿਰ ਤਾਂ ਕਰਕੇ ਬਾਅਦ ਚ ਉਹਦੀ ਵਿਵਸਥਾ ਸੀ ਬਣ ਗਈ ਤੇ ਲੜਕੀਆਂ ਅੰਮ੍ਰਿਤਧਾਰੀਆਂ ਵਿਆਹੀਆਂ ਗਈਆਂ ਮੁੰਡਾ ਵੀ ਉਹ ਕਥਾ ਸਿੱਖਿਆ ਮੈਂ ਪੁਸਾਉਣ ਗਏ ਫਿਰ ਹੁਣ ਬਾਅਦ ਨੂੰ ਕਥਾ ਕਰਦਾ ਤਗੜਾ ਸਮਾਗਮ ਸਾਡੇ ਪਿੰਡ ਨੂੰ ਕੀਤਾ ਜੋ ਇੰਦਰ ਸਿੰਘ ਸਾਰੇ ਕਰਦੇ ਪਿੰਡ ਨੂੰ ਸਰੋਪੇ ਦੇਣਗੇ ਤੇ ਮੁੰਡੇ ਵੀ ਸਮਾਗਮ ਕਰਾਇਆ ਫਿਰ ਤਾਂ ਭਾਵ ਕਿ ਉਹ ਮਨੁੱਖ ਦੇ ਜੋ ਰੂਹ ਹੀ ਐਸੀ ਆ ਜਾਂਦੀ ਹੈ ਬਖਸ਼ਿਸ਼ ਹੋ ਜਾਂਦੀ ਜਦੋਂ ਖੰਡੀ ਵਰਤਨ ਅੰਮ੍ਰਿਤ ਛਕ ਲੈਂਦਾ ਜਨਮ ਮਰਨ ਦੋਵਾਂ ਮੈਂ ਨਾ ਹੀ ਜਨ ਪਰੋ ਕਰ ਮਹਾਂਪੁਰ ਕਹਿੰਦੇ ਜੇ ਖੰਡੇ ਵਰਤਨ ਅੰਮ੍ਰਿਤ ਛਕ ਗਏ ਤੇ ਫਿਰ ਜੰਮਦੇ ਮਰਦੇ ਨਾ ਫਿਰ ਛਕਣ ਦਾ ਕੀ ਲੋੜ ਹੈ ਪਾਪ ਵੀ ਜਦੋਂ ਖੰਡੇ ਵਰਤਨ ਅੰਮ੍ਰਿਤ ਛਕ ਲੈਂਦਾ ਤੇ ਰਹਿਤ ਬਹਿਤ ਰੱਖਦਾ ਹੈ ਤੇ ਫਿਰ ਉਹ ਜਨਮਾਂ ਮਰਨ ਦੇ ਗੇੜ ਚੋਂ ਨਿਕਲ ਜਾਂਦਾ ਹੈ ਉਹ ਬਣੇ ਬੁੱਤ ਚ ਹੀ ਆ ਜਾਂਦਾ ਸੋ ਉਹ ਗੁਰੂ ਦੇ ਪਿਆਰੇ ਬੜਾ ਭਰਾਤਾ ਕਰ ਰਹੇ ਹਨ ਰੋਜ਼ ਹੀ ਉਪਦੇਸ਼ ਦਿੰਦੇ ਆਪ ਜੀ ਨੂੰ ਖੰਡੇ ਵਰਤਨ ਅੰਮ੍ਰਿਤ ਛਕਾਇਆ ਜਾਣਾ ਹੈ ਸੁਮਤ ਬਾਈ ਸਤਿਪ੍ਰਸ਼ਨ ਕਰਦੇ ਅੰਮ੍ਰਿਤ ਪੀਆ ਸਤਿਗੁਰ ਦੀਆ ਅਵਰ ਨਾ ਜਾਣਾ ਦੂਆ ਦੀਆ ਅੰਮ੍ਰਿਤ ਛੰਗਾ ਨੀ ਕਹਿੰਦੇ ਕਿ ਉੱਥੋਂ ਛਕਣਾ ਜਿੱਥੋਂ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਚ ਪੰਜ ਪਿਆਰੇ ਚਾਹੀਦੇ ਪੰਜ ਪਿਆਰੇ ਆਉਣ ਨਿਤਨੇਵੀ ਮਰਿਆਦਾ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਚ ਆਉਣ ਤੇ ਉਸੇ ਤਰੀਕੇ ਨਾਲ ਮਰਿਆਦਾ ਨਾਲ ਜਿੱਥੇ ਹੋ ਇੱਥੋਂ ਛਕ ਲੈਣਾ ਚਾਹੀਦਾ ਸੋ ਆਓ ਹੁਣ ਜੋ ਰੜੀ ਆਵਾਜ਼ ਦੱਸਾਂ ਜਲਦੀ ਹੈ ਜਾਂ ਆਪਾਂ ਅਖੀ ਵਿਚਾਰ ਕਰ ਗਏ ਤੇ ਸ਼ਰਮ ਕਰਨਾ ਕਰੋ
ਲੋਕ ਵਣ ਭਾਲੇ ਸਭ ਦਿਲ ਸਾਸ ਲੈ ਬਟਨ ਭਟਨ ਦਿਲਵਾਰ
ਉਹਨੇ ਪਰਮਾਤਮਾ ਨੇ ਸਵਾਸ ਜਿਹੜੇ ਆ ਗਿਣ ਕੇ ਪਾਤੇ ਆ ਉਹ ਵਾਧਾ ਕਰ ਰਾਤ ਦਿਨ ਜਿਹੜੀਆਂ ਜਿੰਨੇ ਸਵਾਸ ਉਹ ਘੱਟਦੇ ਘੱਟ ਘੱਟ ਵੱਧ ਨੀ ਹੋ ਸਕਦੇ ਜਿੰਨੇ ਪਰਮਾਤਮਾ ਪਾਏ ਹਨ ਤਿਲ ਜਿਹਨੇ ਘੱਟ ਵੱਧ ਨੀ ਸਕਦੇ
ਜੀਵਨ ਲੋੜੇ ਭਰਮ ਮੋਹ
ਉਹ ਫਿਰ ਜੀਵਨ ਦਾ ਲੋੜੇ ਭਰਮ ਜਿਹੜਾ ਇਹ ਜੀਵਨ ਵਿਚ ਸਵਾਸਾਂ ਜਾਣ ਕੇ ਭਰਮ ਦੇ ਮੋਹ ਵਿਚ ਹੋਰ ਜੀਵਨ ਲੋੜਦਾ ਹੈ, ਹੋਰ ਬੁਰਾਈਆਂ ਵਾਸਤੇ ਜੀਵਨ ਲੋੜਦਾ ਹੈ ਕਿ ਮੈਨੂੰ ਹੋਰ ਜੀਵਨ ਮਿਲ ਜਾਏ, ਮੈਂ ਆਹ ਬੁਰਾ ਕੰਮ ਬੁਰੇ ਕੰਮ ਵਾਸਤੇ ਜਿਹੜਾ ਜੀਵਨ ਨੂੰ ਹੋਰ ਵਧਾਉਂਦਾ।
ਨਾਨਕ ਦੇਉ ਗਵਾਰ,
ਝੂਠਾ ਗਵਾਰ ਕਿ ਜਿਹੜਾ ਹੋਰ ਜੀਣ ਵਾਸਤੇ, ਹੋਰ ਜੀਣ ਵਾਸਤੇ ਆਪਣੇ ਜ਼ਿੰਦਗੀ ਨੂੰ ਹੋਰ ਬਣਾਉਂਦਾ ਹੈ ਕਿ ਮੈਂ ਹੋਰ ਜੀਣਾ, ਮੈਂ ਹੋਰ ਬੁਰਾ ਕੰਮ ਕਰਨਾ, ਉਹ ਕਰਨਾ, ਮੈਂ ਕਰਨਾ, ਉਹ ਫਿਰ ਕਹਿੰਦੇ ਝੂਠਾ ਦੁਆਰ।
ਪੌੜੀ ਗੰਗਾ ਗ੍ਰਸੈ ਕਾਲ ਤੇ,
ਪਰ ਕਹਿੰਦਾ ਉਹ ਕਾਲ ਦੇ ਗ੍ਰਸੇ ਹੋਣ ਕਾਲ ਨੇ ਉਹਨੂੰ ਬਸ ਕੀਤਾ ਹੋਇਆ।
ਜੋ ਸਾਕਤ ਪ੍ਰਭ ਕੀਨ,
ਮਾਰਿਆ ਉਹਨੂੰ ਸਾਕਤ ਬਣਾਇਆ ਹੋਇਆ, ਪ੍ਰਭੂ ਨੇ ਉਹਨੂੰ ਸ਼ਾਗਤ ਝੂਠਾ ਮੂਰਖ ਬਣਾਇਆ ਹੋਇਆ।
ਅਣਕ ਜੋਨ ਜਨਮੈ ਮਰ
ਹੈ, ਉਹਨਾਂ ਜੰਮਦੇ ਮਰਦੇ ਵਾਸ਼ਨਾ ਉਹਦੇ ਮਰ ਲੱਗੀਆਂ, ਮਾੜੇ ਕੰਮ ਜਿਹੜੇ ਚੰਗੀ ਹੈ ਤੇ ਫਿਰ ਉਹਨਾਂ ਅਨੇਕਾਂ ਘਰ ਮੁੜ ਜੰਮਦੇ ਮਰਦੇ ਰਹਿੰਦੇ, ਹੁਣ ਵਾਸ਼ਨਾ ਵੀ ਜਨ ਵਾਸ਼ਨਾ ਵਿੱਚ ਆਉਣਾ। ਜਿੱਥੇ ਸੇਬਾ ਦੱਸਿਆ ਨਾ, ਜਦੋਂ ਆਪਾਂ ਸਿਮਰ ਕਰਦੇ ਹਾਂ, ਇਹ ਸਿਮਰ ਜਿਹੜਾ ਜੀਵਨ ਆਉਣ ਤੋਂ ਬਗੈਰ ਆਪਾਂ ਕਰਾਂਗੇ, ਇਹਦੇ ਵਸਤਾ ਬਣੀ ਹੁੰਦੀ ਹੈ ਤੇ ਉਸ ਟਿਕਾਓ ਜਦੋਂ ਸਰੀਰ ਛੱਡਾਂਗੇ ਉਸੇ ਵਿੱਚ ਨਾ ਗੱਲ ਮੈਂ ਦੱਸਾਂ ਆਪਣੇ ਮਾਮਾ ਜੀ ਮਾਨਾ ਜੀ ਦੀ ਉਹਨਾਂ ਸੁਰਤੀ ਜੁੜੀ ਹੋਈ ਬਾਂਦਾ ਦੀ ਨਾਨੀ ਨੇ ਕਈ ਵਾਰ ਕਿਹਾ ਉਹਨੂੰ, ਪਰ ਉਹਨਾਂ ਕਿਹਾ ਪਿੱਛੇ ਉਹਦਾ ਸੁਰਤਾਂ ਨਾਲ ਟਿਕਾ ਜੁੜਿਆ ਹੋਇਆ। ਇਹ ਤਾਂ ਭਾਵ ਸੁਰਤੀ ਦੇ ਨਾਲ ਆਪਾਂ ਜੀਂਦੇ ਹਾਂ, ਆਪਾਂ ਪਹਿਲਾਂ ਸੁਰਤੀ ਗੁਰਦੁਆਰੇ ਦੇ ਫਿਰ ਆਪਾਂ ਘੁਰ ਤੁਰਦੇ ਹਾਂ। ਇਹ ਤਾਂ ਮਰ ਕਰਕੇ ਜੇ ਮਰਨ ਲੱਗੀਆਂ ਮਾੜੇ ਕੰਮਾਂ ਵੱਲ ਸੁਰਤਾ ਰਿਹਾ ਕਿ ਮੈਂ ਜੀ ਦਿੰਦਾ ਤੇ ਫਲਾਣੀ ਸ਼ੇ ਖਾਂਦਾ, ਉਹ ਖਾ ਲੈਂਦਾ ਜਾਂ ਬੁਰਾ ਕੰਮ ਕਰ ਲੈਂਦਾ, ਤੇ ਉਹ ਫਿਰ ਮਰ ਕਹਿੰਦੇ ਜਨਮ ਦੇ ਕਰ ਮੁੜ ਜੰਮਦੇ ਮਰਦੇ ਰਹਿੰਦੇ ਟਿੱਡੀਆਂ ਜੁਨਾਂ ਵਿੱਚ।
ਆਤਮ ਰਾਮ ਨਤੀਨ,
ਉਹ ਆਤਮਾ ਨਾਲ ਪਰਮਾਤਮਾ ਰਾਮ ਨੂੰ ਚੇਤੇ ਦੀ ਗੱਲ ਦੇ ਯਾਦ ਨੀ ਕਰਦੇ।
ਗਿਆਨ ਧਿਆਨ ਤਾਹੂ ਕਹੋ ਆਏ,
ਮਾਰਿਆ ਗਿਆਨ ਦੇ ਧਿਆਨ ਧਿਆਨ ਜਿਦਾਂ ਵਿੱਚ ਸੁਰਤੀ ਗੁਰੂ ਨੂੰ ਰੱਖਣੀ ਹੈ, ਤੇ ਗਿਆਨ ਭਾਵ ਮਨੁੱਖ ਨੂੰ ਗਿਆਨ ਆ ਜੇ ਗਿਆ, ਕਰਮ ਮਾੜਾ ਨੀ ਕਰਨਾ, ਚੰਗਾ ਕਰਨਾ, ਉਹ ਗਿਆਨ ਹੋ ਗਿਆ। ਧਿਆਨ ਕੇ ਸੁਰਤੀ ਸਤਿਗੁਰ ਜੁੜ ਜਾਂਦੀ ਹੈ, ਬਖਸ਼ਿਸ਼ ਉਹਨਾਂ ਨੂੰ ਮਿਲਦਾ ਹੈ।
ਕਰ ਕਿਰਪਾ ਜੇ ਆਪ ਦਵਾਏ,
ਬਖਸ਼ਿਸ਼ ਦਾ ਨਾਮ ਕਿਰਪਾ ਦਾ ਨਾਮ ਦੇ ਫੇਰ ਉਹਨੂੰ ਮਨੁੱਖ ਨੂੰ ਗਿਆਨ ਤੇ ਉਹਦਾ ਧਿਆਨ ਸੁਰਤੀ ਪਰਮਾਤਮਾ ਜੁੜੀ, ਧਿਆਨ ਹੋਰ ਕਿਤੇ ਗਿਆ ਹੁੰਦਾ ਉਹ ਨਵਾਜ ਪੜਨ ਵਾਲਿਆਂ ਨੂੰ। ਫਿਰ ਤਾਂ ਕਰਕੇ ਧਿਆਨ ਸੁਰਤੀ ਉਦੋਂ ਜੁੜਦੀ ਜੋ ਸਤਿਗੁਰ ਆਪ ਬਖਸ਼ਿਸ਼ ਕਰਦਾ।
ਗਣਤੀ ਗਣੀ ਨਹੀਂ ਕੋਈ ਛੁੱਟਦਾ,
ਜੇ ਗਿਣਤੀਆਂ ਗਣਿਆ ਨੀ ਕੁਛ ਹੋਰ, ਜੇ ਗਿਣਤੀ ਗਣ ਛੱਡੇ ਗਿਆ ਜੇ ਕੀ ਛੱਡਣਾ ਛੱਡਾਂਗੇ, ਜੇ ਹੋਰ ਗੁਰ ਹੋ ਜਾਂਦੇ ਆ ਫਿਰ ਅੰਮ੍ਰਿਤ ਛੱਡਾਂਗੇ, ਕਿਹੜੀ ਗੱਲ ਹੈ ਜੀ। ਫਿਰ ਤਾਂ ਕਰਕੇ ਇਹ ਮੈਂ ਦੱਸਣ ਲਿਆ ਆਪ ਜੀ ਨੂੰ ਕਿ ਮਹਾਰਾਜ ਇੱਕ ਸਿੱਖ ਆ ਗਿਆ, ਨਿਕਲ ਬੱਚਾ ਆ ਗਿਆ, ਕਹਿੰਦਾ ਮਹਾਰਾਜ ਪੰਜਾਂ ਪਿਆਰ ਕਹਿੰਦੇ ਕਿ ਅੰਮ੍ਰਿਤ ਛੱਡਣਾ ਹੈ, ਤੇ ਪੰਜਾਂ ਪਿਆਰ ਕਿਹਾ ਛੋਟਾ ਵੱਡਾ ਹੋਲਾ, ਤੇ ਜਦੋਂ ਬਹੁਤੀ ਜਿੱਦ ਕੀਤੀ ਤੇ ਉਹ ਕਹਿਣ ਲੱਗੇ ਸਤਿਗੁਰ ਨੂੰ ਪੁੱਛ ਲਾ, ਕਿਉਂਕਿ ਜਦੋਂ ਸਤਿਗੁਰ ਮਹਾਰਾਜ ਪੰਜਾਂ ਪਿਆਰ ਨੇ ਅੰਮ੍ਰਿਤ ਛਕਾ ਦਿੱਤਾ ਤੇ ਪੰਜਾਂ ਕੋਲ ਛਕ ਲਿਆ, ਉਹ ਤੋਂ ਬਾਅਦ ਫਿਰ ਮਹਾਰਾਜ ਆਪ ਅੰਮ੍ਰਿਤ ਨਹੀਂ ਛਕਾਇਆ, ਪੰਜ ਪਿਆਰੇ ਛਕਾਉਂਦੇ ਸਤਿਗੁਰ ਜਿੱਦਾਂ ਹੁਣ ਛਕਾਉਂਦੇ। ਫਿਰ ਤਾਂ ਜਦੋਂ ਬਹੁਤਾ ਗਿਆ ਤੇ ਸਤਿਗੁਰ ਨੂੰ ਪੁੱਛ ਲਾ ਤੇ ਸਾਧੂ ਗਿਆ ਮਹਾਰਾਜ ਨੇ ਅੰਮ੍ਰਿਤ ਛਕਣਾ, ਤੇ ਮਹਾਰਾਜ ਕਹਿੰਦੇ ਵੱਡਾ ਹੋ ਲਾ ਫਿਰ ਛਕਣਾ ਹੀ, ਅਜੇ ਰਹਿਤ ਵਹਿਤ ਦਾ ਪਤਾ ਨੀ ਗਿਆ, ਤੇ ਬੱਚੇ ਨੇ ਬਹੁਤੀ ਸ਼ਿਦ ਕੀਤੀ ਤੇ ਫਿਰ ਮਹਾਰਾਜ ਕੱਲ ਨੂੰ ਫਿਰ ਆ ਜੀ ਕੱਲ ਛਕ। ਤੇ ਉਹ ਕਹਿੰਦਾ ਮਹਾਰਾਜ ਉੱਥੇ ਕਿਸੇ ਬਾਣੀ ਬਣ ਰਿਹਾ ਸੀ ਤੇ ਬਾਣੀ ਜਾ ਰਿਹਾ ਸੀ, ਹਮ ਆਦਮੀ ਇੱਕ ਦਮੀ ਆਦਮੀ ਆਏ ਦਮ ਦਾ, ਜਿਹੜਾ ਦੂਜੇ ਦਮ ਦਾ ਪਤਾ ਹੀ ਨੀ, ਹਮ ਆਦਮੀ ਇੱਕ ਦਮੀ ਬੋਲ ਸੀ ਕੋਈ ਨੀ। ਮਾਰੀ ਜੀ ਕਰ ਪੁੱਛਿਆ ਮਰਦਾਨੇ ਨੂੰ, ਮਰਦਾਨੇ ਆ ਬੰਦੇ ਦੀ ਕਿੰਨੀ ਕੁ ਬੋਲ ਦਿਆ, ਕਹਿੰਦਾ ਮਾਰੇ ਬੰਦੇ ਦੀ ਕਾਹਦੀ ਮੋਲ ਦਿਆ, ਕੀ ਪਤਾ ਦਿਨ ਚੜਨਾ ਕਿ ਨਹੀਂ ਚੜਨਾ। ਤੇ ਮਾਰ ਗਿਆ ਨਹੀਂ ਜੀ ਤੇ ਮੋਲ ਇਸ ਤੋਂ ਘੱਟ ਹੈ। ਫਿਰ ਬਾਲਾ ਜੀ ਮੈਂ ਬਾਲਾ ਜੀ ਤੁਸੀਂ ਦੱਸੋ, ਉਹਨੇ ਕਿਹਾ ਮਾਰੇ ਕੀ ਬਣਾਇਆ, ਕਦਮ ਪੁੱਟਿਆ ਦੂਜਾ ਪੁੱਟਣਾ ਨਹੀਂ ਪੁੱਟਣਾ। ਮਰ ਗਿਆ ਨਹੀਂ ਮਿਲਾਇਆ ਬਾਲਾ ਜੀ, ਜੇ ਬੰਦੇ ਮੋਲ ਇਸ ਤੋਂ ਘੱਟ ਹੈ। ਫਿਰ ਮਰ ਗਿਆ ਹਮ ਆਦਮੀ ਹੈ ਜਿਹਦੀ ਕੋਈ ਮੋਲ ਸੀ, ਜੇ ਆਏ ਦਮ ਦੇ ਦੂਜੇ ਦਮ ਦੇ ਪਤਾ ਨੀ ਆਉਣਾ ਕਿ ਨਹੀਂ ਆਉਣਾ। ਤੇ ਮਾਰੇ ਕਹਿੰਦੇ ਗਿਣਤੀਆਂ ਕਣ ਕਣ ਕੇ ਨੀ ਬੰਦਾ ਸੀ ਸੰਸਾਰ ਤੋਂ ਛੁੱਟ ਸਕਦਾ।
ਕਾਚੀ ਗਾਗਰ ਸਰ ਪਰ ਫੁੱਟੈ,
ਕੱਚਾ ਭਾਂਡਾ ਜੀ ਹੈ, ਕੱਚਾ ਜਾਂ ਘੜਾ ਹੁੰਦਾ ਬੁੜ ਜਾਂਦਾ ਹੈ, ਸਰੀਰ ਕੱਚਾ ਘੜਾ ਪਤਾ ਨੀ ਕਿਹੜੇ ਰਿੱਠੜ ਕੇ ਜਾਣਾ।
ਸੋ ਜੀਵਤ ਜੇ ਜੀਵਤ ਜਪਿਆ,
ਉਹ ਜੀਵੇ ਨੇ ਜਿਨ੍ਹਾਂ ਨੇ ਜੀਵਿਆ ਹੋਇਆ ਨਾਮ ਜਪਿਆ, ਉਹ ਜੀਵੇ ਦੇ ਨੇ ਆਖਾਂ ਜੀਵਾਂ ਵਿਸਰੇ ਮਰ ਜਾਓ, ਜੇ ਨਾਮ ਜਪਦਾ ਤੇ ਜੀਂਦਾ ਤੇ ਵਿਸਰ ਗਿਆ ਜੋ ਜੀਦਾ ਜੀ ਸਮਝੋ ਕਿ ਮਰਿਆ। ਗੁਰਬਾਣੀ ਦੇ ਸ਼ਬਦ ਯਾਰ ਆਪਾਂ ਸੁਣਦੇ ਹੀ ਆਖਾਂ ਜੀਵਾਂ, ਮਹਾਤਮਾ ਜੀ ਕੋਈ ਚੁਪਕਾਰੇ ਕਈ ਦਿਨ ਤੇ ਮਾਤਾ ਜੀ ਬਹੁਤ ਠੇਸ ਕੀਤਾ, ਸਗੋਂ ਕੋਈ ਛਕਦੇ ਨੀ ਤੁਸੀਂ ਨਾ ਬੋਲਦੇ, ਜੇ ਕੀ ਗੱਲ ਹੈ, ਤੁਹਾਨੂੰ ਹੋਇਆ ਕੀ ਹੈ, ਗੱਲ ਕੀ ਹੈ, ਕੀ ਕੋਈ ਵਸਤੂ ਛਕੋ। ਤੇ ਫਿਰ ਮਾਰੀ ਸ਼ਬਦ ਗੁਰੂ ਨਾਨਕ ਦੇਵ ਜਾਣ ਕੀਤਾ, ਮਾਤਾ ਜੀ ਨੂੰ ਸੁਣਾਇਆ, ਮਾਤਾ ਜੀ ਨੇ ਮਾਤਾ ਤ੍ਰਿਪਤਾ ਜੀ ਨੂੰ ਆਖਾਂ ਜੀਵਾਂ, ਜੇ ਜੀਵ ਦਾ ਨਾਮ ਜਪਣਾ ਜੀਂਦਾ ਹੈ, ਜਿੰਨੇ ਵਿਸਰ ਗਿਆ ਤੇ ਮਰ ਗਿਆ, ਤੇ ਸੱਚੇ ਨਾਮ ਦੀ ਭੁੱਖ ਲੱਗੀ ਹੋਈ, ਸੱਚਾ ਨਾਮ ਜਾਗ ਦਿਸਣ ਡਿਆ ਹੋਇਆ। ਫਿਰ ਤਾਂ ਕਰੀਏ ਮਾਸੇ ਬਲਕਿ ਉਹ ਸੰਸਾਰ ਦੇ ਜੀਨੇ ਨੇ ਜਿਹੜੇ ਜੀਨਿਆਂ ਵਾਹਿਗੁਰੂ ਦਾ ਜਾਪ ਕਰਦੇ ਹਨ,
ਪ੍ਰਗਟ ਭਏ ਨਾਨਕ ਨਹਿ ਛਪਿਆ।
ਉਹ ਸੰਸਾਰ ਦੇ ਨਾਮ ਜਿਵੇਂ ਪ੍ਰਗਟ ਹੋ ਗਏ, ਮੈਂ ਨੋਕੇ ਜਪਣ ਹਲਕਾ ਭਗਤ ਪ੍ਰਗਟ ਨਾਹੀਂ ਛਪੇ। ਜਿਹੜੀ ਹਰੀ ਭਗਤੀ ਹੈ ਕਿਤੇ ਵਰਦਾ ਹੈ ਉਹ ਕਿਸੇ ਛਪਾਇਆ ਵੀ ਨਹੀਂ ਛਪ ਸਕਦਾ। ਇਹ ਸ਼ਬਦ ਦੀ ਗੱਲ ਵਿਚਾਰ ਹੋ ਗਈ ਸੀ ਇਹਦੇ ਵਿੱਚੋਂ, ਕਿਸੇ ਦੱਸਿਆ ਕਿ ਅੱਖਰ ਪੰਕਤੀ ਇੱਕ ਰਹਿ ਗਈ ਹੈ, ਤੇ ਹਮੇਸ਼ਾ ਮੈਂ ਵਿਚਾਰ ਰਹੀ ਨੇ ਪੜਿਆ ਮੈਂ ਕਿ ਹੋਰਾਂ ਰਹਿ ਨਾ ਗਈ ਹੋਵੇ, ਫਿਰ ਤਾਂ ਕਰਕੇ ਮੈਂ ਲੜੀ ਵਾਲ ਕਥਾ ਚੱਲਣੀ ਹੋਈ ਹੈ। ਜੇ ਕੋਈ ਪੰਕਤੀ ਰਹਿ ਗਈ ਤੇ ਫਿਰ ਉਹਦਾ ਵੀ ਗਨਾ ਹੁੰਦਾ, ਇਸ ਕਰਕੇ ਇਹਦੀ ਵਿਚਾਰ ਨਾ ਦੋ ਜਾਓਗੀ ਸਦ ਸ਼ਰਮ ਕਰਨਾ ਕਰੀਏ।
ਲੋਕ ਜਿਤ ਜਿਤ ਲੋ ਚਰਨ ਅਰਬਿੰਦ ਊਦ ਕਵਲ ਬਿਦ ਸਾਧ।
ਸਾਰੇ ਕਦਨ ਕਰਦੇ ਆ ਜਿਸ ਵਿੱਚ ਚਿਤੋ, ਜਿਸ ਵਿੱਚ ਉਹਨੂੰ ਯਾਦ ਰੱਖੋ। ਜਿਸ ਵਿੱਚ ਇੱਦਾਂ ਜਿੱਦਾਂ ਦੱਸਿਆ ਕਿ ਸੁਰਤੀ ਦੇ ਨਾਲ ਐਨ ਸੁਰਤੀ ਟਕਾ ਕੇ ਵਾਹਿਗੁਰੂ 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 ਜਾਪ ਕਰਦੇ ਆ, ਫਿਰ ਸੁਰਤੀ ਨੂੰ ਟਕਾ ਲੈਣਾ, ਗੁਪਤ ਹੋ ਜਾਣਾ, ਫਿਰ ਮੂੰਹ ਮੀਟ ਲੈਣਾ ਜਿੱਦਾਂ ਆਪਾਂ ਹੁਣ ਬੈਠੇ ਆ ਵਾਹਿਗੁਰੂ ਵਾਹਿਗੁਰੂ ਕਰਦੇ ਆ, ਫਿਰ ਐ ਥੋੜਾ ਸਿੱਧਾ ਚੁੱਕ ਕੇ ਘਰੋਟੇ ਤਾਂ ਚੁੱਕ ਕੇ ਫਿਰ ਖੜੇ ਕਰਕੇ ਤੈ ਸੁਰਤੀ ਜੋੜ ਕੇ ਜੰਮਣਾ। ਇੱਕ ਦਿਨ ਬੈਠਾ ਕਿਸੇ ਘਰ ਹੀ ਬੈਠਾ ਸਾਂ, ਮਾਈ ਕਹਿੰਦੀ ਹੈ ਕਿ ਕਿੱਦਾਂ ਸੁਰਤੀ ਤਾਂ ਕਿੱਦਾਂ ਵੱਡੇ ਚੁੱਕਣੇ ਆ। ਮੈਂ ਕਿਹਾ ਨਾਗੇ ਮਹਾਂਪੁਰਖਾਂ ਦੀ ਫੋਟੋ ਲੱਗੀ ਬਾਬੇ ਠਾਕੁਰ ਸਿੰਘ ਦੀ, ਮੈਂ ਕਿਹਾ ਇੱਧਰ ਵੇਖ ਲੈ ਕਿੱਦਾਂ ਜੁੜੇ ਹੋਏ, ਇੱਧਰ ਵੇਖ ਲੈ ਕਿੱਦਾਂ ਆਪਣਾ ਤਾਂ ਚੁੱਕਿਆ ਹੋਇਆ, ਤਾਂ ਚੁੱਕਿਆ ਫਿਰ ਦਸੇ ਦੁਆਰ ਸਵਾਸ ਜਾਣੇ, ਸੁਰਤੀ ਤਾਂ ਚੁੱਕੇ ਜਾ ਸਕਦਾ ਨਾ, ਆਪਣੇ ਆਪ ਤਾਂ ਸੁਰਤਾ ਜਾਵੇਗਾ। ਫਿਰ ਸਿੱਧਾ ਕਰਕੇ ਫਿਰ ਪਾ ਮਰ ਗਿਆ, ਜਿਨ੍ਹਾਂ ਨੇ ਚਿੱਤ ਵਿੱਚ ਸਤਿਗੁਰ ਚਰਨਾਂ ਵਿੱਚ ਚਿਤਲਦੇ ਹੈ, ਨਾਮ ਜਪਦੇ ਸਤਿਗੁਰ ਚਰਨਾਂ ਵਿੱਚ ਜੁੜੇ ਹੋਏ ਹਨ।
ਊਦ ਕਵਲ ਬਿਦ ਸਾਂਤ,
ਊਦ ਕਹਿੰਦੇ ਕਵਲ, ਜਿਹਨੇ ਕਵਲ ਅਗੋਲ ਮੋਧਾ ਪਿਆ ਤੇ ਉਹ ਖਿੜ ਕੇ ਸਿੱਧਾ ਹੋ ਜਾਂਦਾ ਨਾਮ ਜਪਣ ਦੇ ਨਾਲ, ਸਿਮਨ ਕਰਨ ਦੇ ਨਾਲ। ਜਿਹੜਾ ਕਵਲ ਫੁੱਲ ਮਨੁੱਖ ਦਾ ਉਹ ਮੋਧਾ ਪਿਆ ਹੋਇਆ ਉਹ ਸਿੱਧਾ ਜਦੋਂ ਨਾਮ ਜਪਦੇ ਆ ਸਿੱਧਾ ਸੁਰਤਾ ਕਰਾਂਗੇ ਤੇ ਉਹ ਸਿੱਧਾ ਤਾਂ ਖੜਾ ਹੋ ਜਾਏਗਾ। ਆ ਪਿੱਛੇ ਕਰਦਾ ਹੋਏ ਨਾ ਭਾਈ ਬਾਬਾ ਭਾਈ ਸੁਖਵੀਰ ਸਿੰਘ ਦੀ, ਸੁਖਵੀਰ ਦਾ ਪੁੱਤਰ ਮੈਂ ਬਹੁਤ ਹੀ ਸੀਏ ਦੇਣ ਨਾਲ ਮੰਨ ਗਿਆ ਕਿ ਮੈਂ ਮੁਸਲਮਾਨ ਹੋ ਜਾਣਾ ਹੈ, ਤੇ ਜਦੋਂ ਉਹਨੇ ਜਿੱਦਾਂ ਉਹਦੇ ਪਿਤਾ ਨੂੰ ਸੁਣਿਆ ਉਹਨੇ ਕਿ ਗੱਲ ਹੋ ਨੀ ਸਕਦੀ, ਜਦੋਂ ਪਿਤਾ ਸਾਹਮਣੇ ਹੋਇਆ ਤੇ ਪਿਤਾ ਨੇ ਵੇਖਿਆ ਤੇ ਮੈਨੂੰ ਕਿਹਾ ਕਾਕਾ ਕੀ ਗੱਲ ਹੈ ਤੈਨੂੰ ਵਾਹਿਗੁਰੂ ਦਾ ਨਾਮ ਕਿਵੇਂ ਵਿਸਰ ਗਿਆ। ਹੁਣ ਇਹ ਪਿਤਾ ਜੀ ਜਦੋਂ ਸੀਏ ਦੇ ਮੇਰੇ ਕੋਲ ਚਲੇ ਨੀ ਗਏ, ਤੇ ਜਦੋਂ ਉਹਦੀ ਵੇਖਿਆ ਨਾ ਬੱਚਿਆਂ ਨੂੰ ਵੇਖਦਾ, ਬੱਚਿਆਂ ਨਾਲ ਖੜਾਉਣਾ ਹੀ ਆ, ਨਾ ਬੱਚੇ ਨਾਲ ਖੜਾਉਣਾ ਹੈ ਨਾ ਬੱਚਾ ਦੂਜਾ ਬੰਦਾ ਵੇਖੇ, ਬੱਚਾ ਮਾਂ ਖਿਡਾਵੇ ਚੁੱਪ ਕੀਤਾ ਸੀ ਵੇਖੀ ਜਾਵੇ, ਜੇ ਬੱਚਾ ਬੁੰਦਾ ਬਾਹਰ ਜਾਏ ਖਿਡਾਰੀ ਦਾ ਬੱਚੇ ਨਾਲ ਹੀ ਖੇਡਣਾ। ਇੱਥੇ ਗੁਰੂ ਗ੍ਰੰਥ ਸਾਹਿਬ ਜਿਹਨਾਂ ਚ ਬੈਠਣਾ ਹੈ ਉਹਨੇ ਸੁਰਤਾ ਜਿਵੇਂ ਪਹਿਲੇ ਦੱਸਿਆ ਮਾੜਾ ਜਿਹਾ ਸੁਰਤਾ ਰੱਖਿਆ ਇਹਨਾਂ ਬੱਚਿਆਂ ਨੂੰ ਵੇਖਣਾ ਨੀ, ਫਿਰ ਤਾਂ ਕਰਕੇ ਵੇਖਣਾ ਬੱਚੇ ਉਡੀਕਣਾ ਵੇਖਿਆ ਦੇਣਾ, ਦੂਜੀਆਂ ਮਾਈਆਂ ਬੰਦਾ ਨੂੰ ਵੇਖੀਏ ਸੁਰਤਾ ਵੀ ਸਾਡਾ ਉੱਖੜਦਾ ਪੀਰ ਜੀ ਸੁਣਨਾ ਨੀ ਚਾਹੁੰਦੇ, ਫਿਰ ਤਾਂ ਕਰਕੇ ਭਾਵ ਬੱਚੇ ਨੂੰ ਜੋ ਗੁਰੂ ਦੀ ਸੰਗਤ ਲੈ ਕੇ ਆਉਣਾ, ਬੱਚਾ ਹਮੇਸ਼ਾ ਦਾ ਖੇਡਦਾ ਖੇਡਦਾ ਰਹਿਣ ਦਿਓ, ਰੌਲਾ ਪਾਉਂਦਾ ਪਾਉਂਦਾ ਰਹਿਣ ਦਿਓ। ਬੱਚੇ ਦੀ ਕੋਈ ਗੱਲ ਨੀ ਹੁੰਦੀ, ਜਦੋਂ ਬੰਦਾ ਸਿਆਣਾ ਵੇਖੂਗਾ ਤੇ ਉਦੋਂ ਸੁਰਤਾ ਉੱਠਦਾ, ਬੱਚਾ ਮੈਂ ਖੇਡਦਾ ਵੀ ਹੈ ਤੁਰਿਆ ਫਿਰਦਾ ਜਾਂਦਾ ਵੀ ਮੈਂ ਰੋਣ ਡੇ, ਕੋਈ ਗੱਲ ਨੀ ਬੋਲਣ ਦਾ ਬਾਹਰ ਲੈ ਜਾਈਦਾ, ਫਿਰ ਤਾਂ ਕਰਕੇ ਬੱਚੇ ਦੇ ਨਾਲ ਸੰਗਤ ਬੱਚੇ ਨੂੰ ਖਿਡਾਉਣਾ ਨੀ ਆ ਸੰਗਤ ਵਿੱਚ ਰੱਖਿਆ ਹੋਇਆ। ਸੋ ਫਿਰ ਪਾਉਣੀ ਪੜੀ
ਜਿਤ ਜਿਤ ਲੋ ਚਰਨ ਅਰਬਿੰਦ ਊਦ ਕਵਲ ਬਿਗ ਸਾਂਦ,
ਕਹਿੰਦਾ ਜਿਹੜਾ ਕਵਲ ਮੋਧਾ ਪਿਆ ਉਹ ਖਿੜ ਕੇ ਸਿੱਧਾ ਹੋ ਜਾਂਦਾ। ਜਦੋਂ ਸਤਿਗੁਰੂ ਦੀ ਸੰਗਤ ਕਰਾਂਗੇ ਆਪਾਂ ਉਹ ਸਿਰ ਦੇ ਵਿੱਚ ਉਸ ਵਾਹਿਗੁਰੂ ਦਾ ਸਿਮਨ ਕਰਾਂਗੇ, ਇਹਦੇ ਸਿਮਨ ਕਰਦਿਆਂ ਕਰਦਿਆਂ ਫਿਰ ਜਿਹੜਾ ਮੋਧਾ ਪਿਆ ਉਹ ਸਿੱਧਾ ਹੋ ਜਾਂਦਾ। ਵਜਨ ਕਰ ਰਿਹਾ ਸਾ ਉਹਦੇ ਮੱਥੇ ਨੂੰ ਵੇਖਿਆ ਸਾਹਮਣੇ ਕਾਕਾ ਤੈਨੂੰ ਕਿੱਦਾਂ ਰੱਬ ਭੁੱਲ ਗਿਆ, ਵਾਹਿਗੁਰੂ ਦਾ ਨਾਮ ਕਿੱਦਾਂ ਭੁੱਲ ਗਿਆ। ਜਦੋਂ ਕਿਹਾ ਮੇਰੇ ਕੋਲ ਸੀ ਚਲੇ ਨੀ ਗਏ, ਤੇ ਫਿਰ ਗੱਦਾ ਜਿਹਾ ਉਹਨੇ ਮੱਥੇ ਵੱਲ ਵੇਖਿਆ, ਮੈਨੂੰ ਤੇ ਬਹੁਤ ਦੁੱਖ ਮਨਾਇਆ ਕਿ ਮੇਰੇ ਗੱਲ ਬੱਚਾ ਜਮਿਆ, ਇਹ ਕਿੱਦਾਂ ਮਾਂ ਮੁਸਲਮਾਨ ਹੋ ਜਾਏਗਾ। ਤੇ ਜਦੋਂ ਉਹਨੇ ਮੱਥੇ ਵੱਲ ਵੇਖਿਆ ਤੇ ਮੱਥੇ ਤੇ ਲਿਖਿਆ ਸੀ ਮੁਸਲਮਾਨ ਹੋਣਾ, ਤੇ ਵੇਖ ਕੇ ਸ਼ਬੀਰ ਸਿੰਘ ਬਹੁਤ ਪੁੱਛਦਾ ਕੀ ਗੱਲ ਕਿਹੜੇ ਦੀ ਕਰਮ ਵਾਲੇ ਹੋਏ, ਕਹਿੰਦਾ ਕਾਕਾ ਇੱਦਾਂ ਕਰ ਲਾਗੇ ਹੋ ਜਾ ਫਿਰ, ਤੇ ਉਹ ਲਾਗੇ ਹੁੰਦਾ ਹੈ ਤੇ ਉਧਰ ਹੁਣ ਨਾ ਪੈਰ ਨਾ ਚੁੱਕੇ ਨਾ ਹੱਥ ਨਾ ਹੁੰਦੇ ਆ, ਹੱਥ ਪਿਛਾ ਬੱਧੇ ਹੋਏ, ਮੁਸ਼ਕਾਂ ਬੱਧੀਆਂ ਹੋਈਆਂ ਭਾਈ ਸ਼ੇਰ ਸਿੰਘ ਦੀਆਂ, ਪੈਰੀ ਬੇੜੀਆਂ ਲੱਗੀਆਂ ਹੋਈਆਂ ਨੇ, ਨਾ ਪੈਰ ਨਾ ਹੋ ਸਕਦੇ ਆ, ਤੇ ਦਬੋ ਨਹਾਣ ਹੋਇਆ ਚਰਖੀ ਦਾ ਲਾਹ ਖਿਲਾਇਆ ਹੋਇਆ ਸੀਗਾ, ਤੇ ਸੱਤ ਨਾਲ ਯਾਦ ਕਰੀ ਜਾਂਦਾ ਸੀ। ਤੇ ਜਦੋਂ ਉਹਨੇ ਕਿਹਾ ਕਾਕਾ ਨਾ ਨੀਵਾਂ ਹੋ, ਜਦੋਂ ਠਾਂ ਸਿਗਦਾ ਮੇਰੇ ਪੈਰ ਦੇ ਲਾਗੇ ਸਿਰ ਖਾ, ਤੇ ਜਦੋਂ ਥਾਂ ਨੇ ਕੀਤਾ ਪੈਰ ਦੇ ਲਾਗੇ ਤੇ ਸ਼ਵੇਰ ਸਿੰਘ ਨੇ ਕਿਸ ਕਹਿੰਦਾ ਉਹਦੇ ਪੈਰ ਦਾ ਅੰਗੂਠਾ ਆਪਣਾ ਚੁੱਕ ਕੇ ਨਾ ਆਪਣਾ ਉਹਦੇ ਮੱਥੇ ਤੇ ਲਾ ਗਿਆ, ਕਹਿੰਦਾ ਬੋਲ ਸਤਨਾਮ ਵਾਹਿਗੁਰੂ, ਕਥਾ ਜਿਹਾ ਨੇ ਕਿਹਾ ਸਤਨਾਮ ਵਾਹਿਗੁਰੂ, ਤਾਂ ਹੋ ਜੋ ਖੜਾ ਹੋਇਆ ਤੇ ਕਹਿੰਦੇ ਉਹਦੇ ਮੱਥੇ ਤੇ ਲਿਖੇਗਾ ਖਾਲਸਾ, ਜਿਹੜਾ ਲਿਖਿਆ ਮੁਸਲਮਾਨ ਹੋਣਾ ਗੁਰੂ ਦੇ ਪਿਆਰੇ ਦੇ ਪੈਰ ਦੇ ਅੰਗੂਠੇ ਲੱਗਣ ਦੇ ਨਾਲ ਉਹਦੇ ਲਿਖੇਗਾ ਵਾਹਿਗੁਰੂ ਖਾਲਸਾ। ਜਦੋਂ ਖਾਲਸਾ ਰਿਹਾ ਮੈਂ ਜਾ ਹੁਣ ਜਿੱਥੇ ਮਰਜ਼ੀ ਲੈ ਜਾਓ, ਜਦੋਂ ਮੈਨੂੰ ਜਮਾਂ ਸਮਾਂ ਲੱਗਦਾ ਭਾਵੇਂ ਨੂੰ ਕਿੰਨੀ ਵਾਰ ਚਲਫੀ ਚਾਲ ਚੜ ਗਏ, ਕਿੰਨੀਆਂ ਜਮੂੜਾਂ ਨਾਲ ਕਿੰਨੀਆਂ ਸੀਖਾਂ ਟੁੱਟੀਆਂ ਲਾਲ ਨਾਲ ਕਰ ਕਰਕੇ ਸੇਸ ਖੂਬੀ ਹੈਗੀਆਂ, ਪਰ ਉਹਦੇ ਚ ਵਾਹਿਗੁਰੂ ਨੇ ਬਦਲ ਰਿਹਾ, ਉਹਦੇ ਘੁੰਮ ਗਏ ਨੀ ਗਿਆ ਕਿੰਨਾ ਮੁਸਲਮਾਨ ਹੋ ਜਾਏ। ਏਦਾਂ ਕਰਕੇ ਭਾਵ ਜਦੋਂ ਗੁਰੂ ਕੀ ਸੰਗਤ ਚ ਆਪਾਂ ਆਉਂਦੇ ਹਾਂ, ਜਦੋਂ ਸਾਨੂੰ ਚਰਨਾਂ ਚ ਰੱਖਦੇ ਹਾਂ ਤੇ ਨਮਸਕਾਰ ਕਰਦੇ ਤੇ ਗੁਰੂ ਘਰ ਸਿਮਰਨ ਕਰਦੇ ਤੇ ਜਿਹੜਾ ਮੂਧਾ ਹੋਇਆ ਕਮਲ ਹੈ, ਕਮਲ ਫੁੱਲ ਗਿਆ ਹੈ, ਉਹ ਸਿੱਧਾ ਕਮਲ ਖਿੜ ਜਾਂਦਾ, ਸਿਮਰਨ ਕਰਨ ਲੱਗ ਪੈਂਦਾ, ਉਹਦਾ ਚਿਹਰਾ ਮੋੜਾ ਬਦਲ ਜਾਂਦਾ,
ਪ੍ਰਗਟ ਭਏ ਆਪਹਿ ਗੋਬਿੰਦ।
ਤੇ ਫਿਰ ਉਹ ਐਸੀ ਵਸਦਾ ਬਣ ਜਾਂਦੀ ਹੈ ਕਿ ਉਹਦੇ ਅੰਦਰ ਆਪ ਹੀ ਪਰਮਾਤਮਾ ਵਾਹਿਗੁਰੂ ਪ੍ਰਗਟ ਹੋ ਜਾਂਦਾ, ਫਿਰ ਖਾਲਸਾ ਨੂੰ ਬਣ ਜਾਂਦਾ
ਨਾਨਕ ਸੰਤ ਮਤਾਂਤ।
ਤੇ ਜਦੋਂ ਸੰਤਾਂ ਦਾ ਉਪਦੇਸ਼ ਸੁਣਨ ਦੇ ਨਾਲ, ਮਤਾਂਤ ਕਹਿੰਦਾ ਸੰਤ ਦਾ ਸਿਰਫ ਚੰਗਾ ਵਚਨ ਸੁਣਨ ਨਾਲ, ਉਹਨਾਂ ਨੂੰ ਉਪਦੇਸ਼ ਲੈਣ ਦੇ ਨਾਲ ਫਿਰ ਸਤਿਗੁਰੂ ਦੀ ਐਸੀ ਬਖਸ਼ ਹੁੰਦੀ ਹਰ ਹਰ ਜਨਮ ਲਈ ਕਹਿ ਵੀ ਵਿਚਾਰ ਕਿਸ ਨਾ ਹੈ, ਜਦ ਤੇ ਤਰੰਗ ਜਿਉਂ ਜਦ ਮਾਇਆ ਸੀ ਉਹਦੀ ਵਸਤਾ ਬਣ ਜਾਂਦੀ, ਫਿਰ ਉਹਦੇ ਅੰਦਰੋਂ ਪ੍ਰਗਟ ਹੋ ਜਾਂਦਾ ਜਦੋਂ ਸੰਤਾਂ ਦਾ ਉਪਦੇਸ਼ ਲੈ ਕੇ ਵਿੱਚ ਵਸਾਉਂਦਾ।
ਪੌੜੀ ਸੱਚਾ ਚਰਨ ਕਮਲ ਗੁਰ ਲਾਗਾ, ਧਨ ਧਨ ਹੋਆ ਦਿਨ ਸੰਯੋਗ ਸੁਭਾਗਾ।
ਜਦੋਂ ਸਤਿਗੁਰੂ ਦੀ ਚੱਚੇ ਦੱਸ ਦਿੰਦੇ ਆ, ਉਹਦੇ ਵੀ ਬਜ ਕੀਤਾ ਸੀ, ਫਿਰ ਕਈ ਨਾਮ ਫਿਰ ਮਤਲਬੀ ਹੁੰਦੀ ਹੈ, ਇਹ ਅੱਖਰ ਪੰਜਾਬੀ ਗੁਰੂ ਸਿੱਖ ਰਹੇ ਹੋ ਰਿਹਾ, ਇੰਟਰਵਿਊ ਹੋਈ ਸੀ ਤੇ ਉਹ ਦੱਸ ਰਹੇ ਸਾਹਮਣੇ ਕਿ ਤੁਸੀਂ ਕਿਹੜੀ ਭਾਸ਼ਾ ਨਾਲ ਜ਼ਿਆਦਾ ਪਿਆਰ ਕਰਦੇ ਜੇ। ਉਹ ਗੁਰਸਿੱਖ ਨੇ ਕਿਹਾ ਕਿ ਅਸੀਂ ਪੰਜਾਬੀ ਭਾਸ਼ਾ ਨਾਲ ਜ਼ਿਆਦਾ ਪਿਆਰ ਕਰਦੇ। ਕਹਿੰਦੇ ਪੰਜਾਬੀ ਭਾਸ਼ਾ ਨਾਲ ਤੁਸੀਂ ਕਿਉਂ ਜ਼ਿਆਦਾ ਕਰਦੇ ਜੇ? ਉਹਨੇ ਕਿਹਾ ਸਾਡੀ ਇਹ ਮਾਂ ਬੋਲੀ ਹੈ, ਸਾਡੀ ਮਾਂ ਬੋਲੀ ਹੈ, ਤਾਂ ਕਰਕੇ ਅਸੀਂ ਇਹਦੇ ਨਾਲ ਜ਼ਿਆਦਾ ਪਿਆਰ ਕਰਦੇ। ਤੇ ਮੈਂ ਸੁਣ ਲਿਆ ਉਹਨਾਂ ਦੇ, ਮੈਂ ਸਿੰਘਾਂ ਗਿਆ, ਕਹਿੰਦੇ ਠੀਕ ਹੈ। ਮੈਂ ਕਿਹਾ ਨਹੀਂ ਠੀਕ ਨਹੀਂ, ਜਵਾਬ ਦਾ ਸਵਾਲ ਜਿਹੜਾ ਸਵਾਲ ਦਾ ਜਵਾਬ ਸਹੀ ਨਹੀਂ ਆਇਆ। ਕਹਿੰਦੇ ਕੀ ਆਉਣਾ ਚਾਹੀਦਾ ਸੀ? ਮੈਂ ਕਿਹਾ ਚਾਹੀਦਾ ਹੈ ਕਿ ਇਹ ਗੁਰੂ ਬੋਲੀ ਹੈ, ਮਾਂ ਬੋਲੀ ਨਹੀਂ ਕਹਿਣਾ। ਮਾਂ ਬੋਲੀ ਕੋਈ ਭਾਸ਼ਾ ਹੋ ਸਕਦੀ ਹੈ? ਜਿਹੜੀ ਭਾਸ਼ਾ ਮਾਂ ਬੋਲਦੀ ਹੈ ਜਾਂ ਹਿੰਦੀ ਚ ਬੋਲਦੀ ਹੈ ਜਾਂ ਅੰਗਰੇਜ਼ੀ ਬੋਲਦੀ ਹੈ ਜਾਂ ਉਰਦੂ ਚ ਬੋਲਦੀ ਹੈ, ਉਹਦੀ ਮਾਂ ਭਾਸ਼ਾ ਬਣ ਜਾਂਦੀ ਹੈ। ਮੈਂ ਕਿਹਾ ਇਹਨੂੰ ਕਹਿਣਾ ਚਾਹੀਦਾ ਕਿ ਇਹ ਗੁਰੂ ਬੋਲੀ ਹੈ, ਗੁਰੂ ਬੋਲੀ ਬਾਅਦ ਗੁਰਮੁਖ ਬੋਲੀ ਹੈ, ਗੁਰੂ ਗੁਰਮੁਖ ਅੱਖਰ ਹੀ ਹੈ, ਗੁਰਮੁਖ ਅੱਖਰ ਭਾਗ ਗੁਰੂ ਦੇ ਮੁੱਖ ਤੇ ਉੱਚੀ ਹੋਈ ਹੈ, ਗੁਰੂ ਗ੍ਰੰਥ ਸਾਹਿਬ ਲਿਖੀ ਹੋਈ ਹੈ, ਇਹ ਬਾਣੀ, ਇਹ ਗੁਰੂ ਕੀ ਬਾਣੀ ਹੈ, ਤਾਂ ਕਰਕੇ ਸਾਨੂੰ ਗੁਰਮੁਖੀ ਅੱਖਰ ਦੇ ਨਾਲ ਪੰਜਾਬੀ ਨਾਲ ਸਾਨੂੰ ਤਾਂ ਜ਼ਿਆਦਾ ਪਿਆਰ ਆ। ਤਾਂ ਕਰਕੇ ਐਸੀ ਬੰਦਾ ਜਿਹੜਾ ਬੱਚਾ ਸੁਣੋਗੇ ਸੁਣਦਾ, ਉਹਨੇ ਕਹਿਣਾ ਕਿ ਠੀਕ ਹੈ, ਪੰਜਾਬੀ ਨੂੰ ਪੜ੍ਹਨੀ ਚਾਹੀਦੀ ਹੈ। ਪੰਜਾਬੀ ਮਹਾਂਪੁਰ ਕਹਿੰਦੇ ਹਾਂ ਜੀ, ਪੰਜਾਬੀ ਬੋਲੀ ਬੋਲਣੀ ਹੈ ਨਾ, ਅੱਗੇ ਨਾ ਅਸੀਂ ਜਾਣਾ ਸਾਧਕ ਸਿੰਘ ਹੁੰਦੇ ਆ ਤੇ ਜਾਣਦੇ ਹੁੰਦੇ ਪੰਜਾਬੀ, ਸਾਡੇ ਹੁੰਦੇ ਆ ਫਿਰ ਅੰਗਰੇਜ਼ੀ ਬੋਲਦੇ ਆ, ਕਹਿੰਦੇ ਹੁੰਦੇ ਨਾ ਸਾਧਨ ਪ੍ਰਬੰਧ ਆ ਸਾਡੇ ਹੁੰਦੇ ਆ ਪੰਜਾਬੀ ਬੋਲਿਆ ਕਰੋ। ਫਿਰ ਤਾਂ ਕਰਕੇ ਬਾ ਪੰਜਾਬੀ ਗੁਰੂ ਕੇ ਪਿਆਰੇ, ਬੋਲਣੀ ਜਿਹੜੀ ਹੈ ਨਾ ਉਹ ਬੋਲੀ ਗੁਰੂ ਦੀ ਹੈ, ਉਹ ਨਾਮ ਹੈ ਪੰਜਾਬੀ, ਬੋਲਣਾ ਹੀ ਨਾਮ ਹੈ ਗੁਰੂ ਦਾ। ਗੁਰਮੁਖੀ ਅੱਖਰ ਹੈ, ਗੁਰੂ ਅੰਗਦ ਦੇ ਮਾਰੇ ਮੁਖ ਚ ਜਾਰੀ, ਉੱਥੇ ਖਡੂਰ ਸਾਹਿਬ ਲਿਖੇ ਹੋਏ ਨੇ ਗੁਰਮੁਖੀ ਅੱਖਰ ਤੇ ਮਾਰੇ ਮੁਖ ਚ ਉੱਚਰੇ ਹੋਏ ਬਾਣੀ ਹੈ। ਫਿਰ ਤਾਂ ਕਰਕੇ ਇਹ ਗੁਰਬਾਣੀ ਜਿਹੜੀ ਹੈ ਇਹ ਗੁਰੂ ਦੇ ਮੁਖ ਚ ਉੱਚਰੀ ਹੋਈ ਹੈ। ਫਿਰ ਕਮਲ ਬੜੋ
ਸੱਚਾ ਚਰਨ ਕਮਲ ਗੁਰ ਲਾਗਾ, ਧਨ ਧਨ ਹੋਆ ਦਿਲ ਸੰਯੋਗ ਸੁਭਾਗਾ।
ਮਹਾਰਾਜ ਕਹਿੰਦੇ ਨੇ ਜਦੋਂ ਗੁਰੂ ਦੇ ਚਰਨਾਂ ਸਿਰਫ ਸੁਰਤਾ ਚੜਿਆ ਸਮਝੋ, ਦਿਨ ਉਹ ਤੇ ਘੜੀ ਉਹ ਸੁਭਾਗੀ ਹੈ। ਜਦੋਂ ਚਰਨ ਚਰਨ ਕਹਿੰਦੇ ਆ ਕਮਲ, ਕਮਲ ਫੁੱਲ ਕਹਿੰਦੇ, ਤੇ ਕਮਲ ਫੁੱਲ ਹੁੰਦਾ, ਕਮਲ ਫੁੱਲ ਜਿਹੜਾ ਹੈ ਉਹ ਪਾਣੀ ਚ ਰਹਿੰਦਾ, ਪਾਣੀ ਚ ਰਹਿੰਦਾ, ਜੇ ਪਾਣੀ ਚੋਂ ਕੱਢੀਏ ਤੇ ਸੁੱਕਾ ਹੁੰਦਾ, ਉਹਦੇ ਨਾਲ ਪਾਣੀ ਲੱਗਦਾ। ਕਮਲ ਫੁੱਲ ਦੀ ਧਾਰਨਾ ਬਹੁਤ ਸਾਰੀ ਗੁਰਬਾਣੀ ਆਉਂਦੀ, ਗੁਰੂ ਦੇ ਚਰਨ ਕਮਲ ਫੁੱਲ ਲੱਗੇ, ਕਮਲ ਫੁੱਲ ਦੀ ਧਾਰਨਾ ਦਿੰਦੇ, ਕਮਲ ਫੁੱਲ ਗੁਰੂ ਦੇ ਚਰਨਾਂ ਵਰਗਾ ਨਹੀਂ ਹੋ ਸਕਦਾ, ਪਾਣੀ ਚ ਰਹਿੰਦਾ ਹੈ, ਪਰ ਉਹ ਧਾਰਨਾ ਦਿੰਦੇ ਕਿ ਜਿੱਦਾਂ ਕਮਲ ਫੁੱਲ ਹੈ ਇਹਦੇ ਨਾਲ ਪਾਣੀ ਨਹੀਂ ਲੱਗਦਾ, ਇੱਦਾਂ ਗੁਰੂ ਦੇ ਸਿੱਖ ਚਰਨ ਇੰਨੇ ਪਵਿੱਤਰ ਹੈ। ਸ਼ਬਦ ਸੁਣ ਸਕਦੇ ਬ੍ਰਹਮ ਗਿਆਨੀ ਸਦਾਨੰਦ ਦੇਵ ਜੈਸੇ ਜਲ ਮੈਂ ਕਮਲ ਦੇਵ, ਜਿੱਦਾਂ ਬ੍ਰਹਮ ਗਿਆਨੀ ਹੈ ਉਸਨੇ ਕਮਲ ਫੁੱਲ ਆ ਗਿਆ, ਜਿੰਨਾ ਕਮਲ ਫੁੱਲ ਦੇ ਨਾਲ ਪਾਣੀ ਲੱਗਦਾ, ਇੱਦਾਂ ਬ੍ਰਹਮ ਗਿਆਨੀ ਸੰਸਾਰ ਜਿਹਦੇ ਹੋਇਆ ਦੁਨੀਆਂ ਰਹਿੰਦਿਆਂ ਹੋਇਆ ਬੇਦਾਗਾ ਰਹਿੰਦਾ ਹੈ, ਉਹਨੂੰ ਕੋਈ ਦਾਗ ਨੀ ਲੱਗਦਾ, ਕੋਈ ਕਾਮ ਕ੍ਰੋਧ ਲੋਭ ਮੋਹ ਦਾਤ ਵੈ ਦੀ ਖੰਡਿਆ ਚੂੜੀ ਤਿਸ਼ਨਾ ਵਾਸ਼ਨਾ, ਕੋਈ ਦਾਗ ਬੇਦਾਗਾ ਰਹਿੰਦਾ ਹੈ। ਇੱਦਾਂ ਕਰਕੇ ਸਰੂਪ ਸਰੂਪ ਚਰਨ ਇੰਨੇ ਬੇਦਾਗੇ ਹੈ। ਇੱਕ ਦਿਨ ਮੇਰੇ ਇੱਕ ਸਿੰਘ ਕਹਿੰਦੇ ਸੀ ਕਿ ਜਿਹੜਾ ਨੇਕ ਰੰਗ ਆਉਣਾ, ਨੇਕ ਰੰਗ ਕਦੋਂ ਆਉਣਾ, ਮਹਾਂ ਨੇਕ ਰੰਗ ਦਿਆ, ਨੇਕ ਰੰਗ ਗੁਰੂ ਗ੍ਰੰਥ ਸਾਹਿਬ ਜੀ ਨੇਕ ਰੰਗੇ, ਜਿਹਨੂੰ ਕੋਈ ਕਲੰਕ ਨਹੀਂ ਆ। ਸਹਿਤਾਂ ਕਰਕੇ ਇੱਥੇ ਕਹਿੰਦੇ ਕਿ ਜਦੋਂ ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ ਹੈ ਤੇ ਸਿਮਰਨ ਕਰਦਾ ਹੈ ਤੇ ਉਹਦੇ ਉਹਦੇ ਉਹ ਦਿਨ ਉਹ ਘੜੀ ਬੜੀ ਸੁਭਾਗੀ ਹੈ।
ਚਾਰ ਕੁੰਟ ਦਹਿ ਦਿਸ ਭਰਮੇ ਆਇਓ,
ਚਾਰ ਕੁੰਟ ਦਹਿ ਦਿਸ, ਚਾਰ ਚਾਰ ਦਾ ਚਾਰ ਖਾਣੇ ਦੇ ਅੰਦਰ ਜੇ ਰਸੇ ਦੀ ਕੀਨੀ, ਤਿੰਨ ਅੰਡ ਜੇ ਸਿੱਧ ਕਿੰਨੀ ਕੇ ਕੰਡੇ ਚ ਪੈਦਾ ਹੁੰਦੇ, ਇੱਕ ਸੇਹ ਦੇ ਵਿੱਚ ਜਿਵੇਂ ਆਪਣੇ ਆਪ ਜੂਆ ਵਗੈਰਾ ਜਾਂ ਸਰਕਾਰ ਦੇ ਹੁੰਦੇ ਹੈ, ਅੰਡੇ ਜੇ ਸੇਹ ਚ ਸੇਹ ਚੋਂ ਅੰਡਾ ਅੰਡ ਚ ਕੋਈ ਪੈਦਾ ਹੁੰਦੀ ਹੈ, ਉਹ ਭਜ ਕੇ ਸਾਡੇ ਉੱਪਰ ਵਾਲੀ ਚੀਜ਼ ਇਹ ਸਾਰੀ ਜੂਨਾਂ ਚ ਆਉਂਦੀਆਂ। ਤੇ ਮਾਲਕ ਕਹਿੰਦੇ ਇਹਨਾਂ ਇੰਨੀਆਂ ਜੂਨਾਂ ਦੇ ਵਿੱਚ ਘੁੰਮ ਘੁੰਮ ਕੇ ਬੰਦਾ ਕਈਆਂ ਰੁੱਖਾਂ ਦੀ ਜੂਨਾਂ ਚ ਆਇਆ, ਕਈ ਵਾਰ ਕੀੜੇ ਪਤੰਗਾਂ ਜੂਨਾਂ ਚ ਆਇਆ, ਤੇ ਕਈ ਵਾਰ ਮਤਲਬ ਆਂਡੇ ਚ ਪੈਦਾ ਕੇ ਜੇਲ ਚ ਪੈਦਾ ਹੁੰਦੇ ਆ, ਉਹਨਾਂ ਚ ਉਹਨਾਂ ਦੀ ਘੁੰਮਦ ਤਹਿਤ ਤਹਿਤ ਚਾਰ ਸਵੇਰੇ ਤਹਿਤ ਕਹਿੰਦੇ ਆ ਚਾਰ ਸਵੇਰੇ ਤੇ ਧਰਤੀ ਦੇ ਕਾਸ਼ ਉਹ ਦਫਨ ਹੁੰਦੇ ਹਨ। ਪੈਦਾ ਕਰਕੇ ਇਹਨਾਂ ਚ ਘੁੰਮਦਾ ਜੀ ਮਾਇਆ ਇਸ ਜਨਮ ਮਿਲਿਆ ਮਨੁੱਖਾ ਜਨਮ ਆ।
ਭਈ ਕਿਰਪਾ ਤਬ ਦਰਸ਼ਨ ਪਾਇਓ,
ਬੜੀ ਬਖਸ਼ਿਸ਼ ਹੋਈ ਹੈ ਤੇ ਮਾਰੇ ਦਰਸ਼ਨ ਇਸ ਮਨੁੱਖਾ ਜਨਮ ਜਾਣ ਕੇ ਗੁਰੂ ਦੇ ਦਰਸ਼ਨ ਹੋਏ, ਕਿਉਂਕਿ ਬੜੀ ਘੁੰਮਦਿਆ ਹੋਰ ਸਾਗੀਆਂ ਫਿਰਦੀਆਂ। ਇੱਕ ਮਾਈ ਦਾ ਕੀ ਹੋਇਆ, ਮਾਈ ਦਾ ਜੀ ਕਹਿੰਦੇ ਕਿ ਸਰਗੁਣਾ ਸਾਹਿਬ ਦੇ ਮਾਰੇ ਦਰਸ਼ਨ ਕਰਨ ਵਾਸਤੇ ਗਿਆ ਤੇ ਸਤਿਗੁਰੂ ਨੇ ਕਹਿੰਦਾ ਕਿ ਪਹਿਲਾਂ ਲੰਗਰ ਛਕੋ ਤੇ ਫੇਰ ਗੁਰੂ ਕੀ ਸਮਝ ਆਓ। ਲੰਗਰ ਛਕੋ ਪਹਿਲਾਂ ਗੁਰੂ ਕੀ ਸਮਝ ਬਹਿ ਕੇ ਤੇ ਗੁਰੂ ਕੀ ਸਮਝ ਬਹਿਣ ਕੇ ਲੰਗਰ ਛਕਣ ਤੋਂ ਇਨਕਾਰ ਕਰਦਾ ਤੇ ਮਾਰੇ ਗਿਆ ਕਿ ਮੈਂ ਦਰਸ਼ਨ ਨੀ ਕਰਦਾ, ਮੈਂ ਲੰਗਰ ਨੀ ਛਕਦਾ। ਉਹ ਚਲੇ ਗਿਆ ਘੁੰਮਦਿਆਂ ਘੁੰਮਦਿਆਂ ਨਗਰ ਕਈਆਂ ਪੁਰੀਆਂ ਤੇ ਗਿਆ ਜਾ ਕੇ, ਪਰ ਅਖੀਰ ਨੂੰ ਆਵਾਜ਼ ਆਈ ਕਿ ਜੇ ਕਰਨਾ ਹੀ ਦਰਸ਼ਨ ਠੀਕ ਆ, ਰਾਮ ਜੀ ਹੋਏ ਨੇ, ਕ੍ਰਿਸ਼ਨ ਹੋਏ ਨੇ, ਪਰ ਪਹਿਲੇ ਯੁਗਾਂ ਚ ਹੋ ਗਏ ਨੇ। ਐਸੇ ਸਹਿਜ ਯੁਗ ਦਾ ਮਾਲਕ ਸ੍ਰੀ ਗੁਰੂ ਨਾਨਕ ਜੀ ਹੈ, ਜਾ ਕੇ ਦਰਸ਼ਨ ਕਰਨੇ, ਸਰਵ ਚਰਨਾ ਪੈ ਜਾ ਕੇ ਗੁਰੂ ਅਮਰਦਾਸ ਮਾਰੇ ਦਰਸ਼ਨ ਜਾ ਕੇ ਕਰ। ਜਦੋਂ ਆਵਾਜ਼ ਆਈ ਤੇ ਫਿਰ ਆਣ ਕੇ ਉਹਨੇ ਦਰਸ਼ਨ ਕੀਤੇ। ਯਾਨੀ ਕਿ ਏਦਾਂ ਕਰਕੇ ਮਨੁੱਖ ਜਿਹੜਾ ਘੁੰਮਦਾ ਫਿਰਦਾ, ਕਈਆਂ ਜੂਨਾਂ ਚ ਘੁੰਮਦਾ ਫਿਰਦਾ ਹੈ। ਇਹ ਮਨੁੱਖਾ ਜਨਮ ਜਾਣ ਕੇ ਵੀ ਕਈ ਘੁੰਮਦੇ ਫਿਰਦੇ ਹੈ, ਸ਼ੰਕੇ ਜਿੱਤੇ ਫਿਰਦੇ ਹੈ, ਪਰ ਜਦੋਂ ਸਾਨੂੰ ਬਖਸ਼ ਹੁੰਦੀ ਉਦੋਂ ਗੁਰੂ ਦੇ ਦਰਸ਼ਨ ਹੁੰਦੇ ਆ।
ਚਾਰ ਵਿਚਾਰ ਬਿਨਸਿਓ ਸਭ ਦੂਆ,
ਚਾਰ ਵਿਚਾਰ ਜਦੋਂ ਉਹਦੇ ਅਚਨ ਚੰਗੇ ਹੋ ਗਏ, ਉਹਦੇ ਚ ਅਚਨ ਫਿਰ ਵਿਚਾਰ ਚੰਗੇ ਹੋ ਗਏ, ਫਿਰ ਬਿਨਸੇ ਦੂਆ ਫਿਰ ਦੂਜੀਆਂ ਗੱਲਾਂ ਸਾਰੀ ਬੁਰੀਆਂ ਲੱਗਣ ਡਿਆ ਜੀ। ਬਿਨਸੇ ਦੂਆ ਦੂਜੀਆਂ ਗੱਲਾਂ ਜਿਹੜੀਆਂ ਮਾੜੀਆਂ ਗੱਲਾਂ, ਮਾੜੇ ਖਾਣੇ ਭੱਸ ਗਏ, ਅੱਜ ਨੀ ਇਸ ਤਮਾਕੂ ਗਿਆ ਜਿਵੇਂ ਪਹਿਲੇ ਦੱਸਿਆ ਤਾਂ ਸਤਿਗੁਰ ਬਾਣੀ ਜੀ ਸ਼ਬਦ ਆਉਂਦਾ ਤੇ ਪਾਸ ਪਾਣੀ ਖਾਧੀ ਆ, ਮੁੱਖ ਬੀੜੀਆਂ ਲਾਈਆ, ਹਰ ਹਰ ਗਦਨਾ ਜਿੱਤੇ ਜਾਂ ਪਕੜ ਚਲਾਈਆ। ਇਹ ਤਮਾਕੂ ਖਾਣ ਵਾਲਾ ਜਿਹੜਾ ਹੈ ਇਹ ਨਰਕਾਂ ਜਾਂਦਾ ਹੈ। ਕੁਰਾਨ ਦਾ ਜੀ ਆਇਆ ਸਤਿਗੁਰੂ ਖਾਲਸ ਜੀ ਸੱਚ ਨਾਲ ਗੱਦੀ ਹੈ ਮਹਾਰਾਜ ਜੀ ਨੇ, ਤੇ ਅਸੀਂ ਜਿੱਦਾਂ ਕਿ ਤਮਾਕੂ ਦੀ ਵਰਤੋਂ ਨਹੀਂ ਕਰਨੀ, ਸਾਰੀ ਰਾਤਾਂ ਗੱਲਾਂ ਦੱਸੀਆਂ। ਤੇ ਖਾਲਸ ਨੇ ਕਿਹਾ ਮਹਾਰਾਜ ਧਰਤੀ ਤੇ ਰੁਕਦਾ ਹੈ, ਇਹਨੂੰ ਇੰਨਾ ਮਾੜਾ ਕਿਉਂ ਕਿਹਾ ਗਿਆ? ਤੇ ਸਤਿਗੁਰੂ ਨੇ ਫਿਰ ਵਿਜੇ ਮੁਕਤ ਗ੍ਰੰਥੀ ਵਸਾ ਗਈ, ਬੜੀ ਵਿਜੇ ਮੁਕਤ ਗ੍ਰੰਥੀ ਵਾਲਾ ਨਾ, ਉਹ ਸਾਰੇ ਸਵਾਲ ਜਵਾਬ ਨੇ। ਜਿਹੜੀ ਗੱਲ ਮਹਾਰਾਜ ਨੇ ਪੁੱਛੀ ਹੈ ਸਤਿਗੁਰੂ ਨੇ ਸ਼ਹਿਰ ਪੁੱਛੀ ਹੈ ਮਹਾਰਾਜ, ਸਤਿਗੁਰੂ ਨੇ ਦੱਸੀ ਹੈ, ਤਾਂ ਉਹਦਾ ਉੱਤਰ ਜਵਾਬ ਦਿੱਤਾ। ਤੇ ਕਹਿਣ ਫਿਰ ਮਾਰੀ ਗਿਆ ਕਿ ਇੱਕ ਕਲਾਕੂ ਰਾਜਾ ਹੋਇਆ, ਆਪਣਾ ਸੰਸਰ ਬਹੁ ਰਾਜਾ ਹੋਇਆ, ਤੇ ਜਮਦਗੜ ਸਾਧੂ ਹੋਇਆ, ਇਹ ਦੋਵੇਂ ਆਪਣੇ ਸਾਧੂ ਸਨ। ਸਮਝਦੇ ਇਹ ਜਿਹੜਾ ਜਮਦਗੜ ਸਾਧ ਸੀ ਇਹ ਸਾਧੂ ਸੀ, ਤੇ ਜਿਹੜਾ ਹੈਗਾ ਇਹ ਸੰਸਰ ਬਹੁ ਰਾਜਾ ਇਹ ਰਾਜਾ ਸੀਗਾ। ਇਹ ਘਰ ਵਾਲੀ ਸੰਗੀਆਂ ਭੈਣਾਂ ਸੀ, ਸੰਤ ਜੀ ਘਰ ਵਾਲੀ ਸੀ, ਉਹ ਆਪਦੀ ਭੈਣ ਨੂੰ ਮਿਲਣ ਗਈ, ਮਿਲ ਕੇ ਵਾਪਸ ਮੁੜ ਲੱਗੀ ਤੇ ਕਹਿੰਦੇ ਤੁਸੀਂ ਸਾਡੇ ਉੱਤੇ ਆਇਓ। ਤੂੰ ਰਾਜਾ ਕਹਿੰਦਾ ਕਹਿੰਦੇ ਤੁਹਾਨੂੰ ਕੀ ਰਹਿਣਾ ਵਾ, ਤੁਸੀਂ ਜੰਗਲਾਂ ਚ ਰਹਿੰਦੇ ਜੇ, ਨਾ ਉਹ ਚੂ ਖਾਣ ਵਾਲੀ ਚੀਜ਼ ਹੈ, ਅਸੀਂ ਖਾਣਾ ਕੀ ਹੈ, ਸਾਡੇ ਕੋਲ ਫੌਜ ਹੁੰਦੀ ਹੈ, ਤੁਸੀਂ ਸਾਡੀ ਰੋਟੀ ਨੀ ਕਰ ਸਕਦੇ, ਤੁਹਾਡੇ ਗਰੀਬੀ ਹੈਗੀ ਹੈ, ਜਦੋਂ ਕੋਈ ਗਾਹ ਭੂ ਬੱਤੇ ਖਾ ਵਗੈਰਾ ਕਰ ਲੈਂਦੇ ਹੋਵੇ, ਸਾਡੀ ਫੌਜ ਹੈ ਚੰਗੇ ਖਾਣੇ ਖਾਂਦੀ ਹੈ, ਤੁਸੀਂ ਕੋਈ ਖਾਣਾ ਨੀ ਖਵਾ ਸਕਦੇ, ਤੁਹਾਡੇ ਕੋਲ ਆਉਣਾ ਕੀ ਰਹਿਣਾ। ਜਦੋਂ ਇਹਨਾਂ ਨੂੰ ਕਹਿੰਦਾ ਕਿ ਤੁਹਾਨੂੰ ਰੋਟੀ ਨੀ ਖਵਾ ਸਕਦੇ, ਉਹ ਆਪਦੇ ਘਰ ਪਤੀ ਮਾਣੀ ਕਹਿੰਦੀ ਹੈ ਕਿ ਇੱਦਾਂ ਬਚਨ ਹੋਇਆ ਤੇ ਤੁਸੀਂ ਆਪਾਂ ਉਹਨੇ ਰੋਟੀ ਕਰੀਏ, ਤਾਂ ਕਿੱਦਾਂ ਇਕੱਠੀ ਰਾਸ਼ਨ ਕਰੀਏ। ਚਲੋ ਉਹਨਾਂ ਜਿਹੜਾ ਸਮਝਾਇਆ ਉਹ ਜੀ ਗੱਲਾਂ ਨੀ ਪਈਦਾ ਹੁੰਦਾ, ਕੋਈ ਜੋ ਮਰਜ਼ੀ ਕਹਿ ਦੇਵੇ, ਪਰ ਬਹੁਤੀ ਜਿੱਦ ਕੀਤੀ ਉਹਨੇ, ਜੇ ਬਹੁਤੀ ਜਿੱਦ ਕੀਤੀ ਤਾਂ ਨਹੀਂ ਚੰਗਾ ਜਾ ਉਹਨੂੰ ਆ ਜਾ, ਜਦ ਸੁਣਿਆ ਭੇਜਦਾ ਵੀ ਆ ਜਾ ਆਪ ਜੀ ਫੌਜ ਲਿਆ ਨਾ, ਉਸਨੇ 4000 ਫੌਜ ਨਾਲ ਲਾਇਆ ਤੇ ਲਿਆ ਕੇ ਤੇ ਉਹਨੇ ਕੁੰਡੀ ਬਣੀ ਹੋਈ ਸੀ, ਕੁੰਡੀ ਦੇ ਘੇਰੇ ਕੇ ਜਾਣ ਕੇ ਲਾ ਕੇ ਤੰਬੂ ਤੇ ਫੌਜ ਆਈ, ਜੰਗਲ ਲਿਆ ਸੀਗੀ। ਇਹ ਸੰਤਾਂ ਨੇ ਸਤਿਗੁਰੂ ਗਾਏ ਪਰਮਾਤਮਾ ਗਾੜੀ ਦਾਸ ਬੇਨਤੀ ਕੀਤੀ ਕਿ ਮਹਾਰਾਜ ਹੁਣ ਇਹ ਮੈਂ ਤੇ ਧਾਰੀ ਨੌਕਰੀ ਕਰਦਾ, ਮੈਂ ਤੇ ਕੰਮ ਕੋਈ ਨੀ ਕਰਦਾ, ਇਹਨਾਂ ਨੂੰ ਮਾਰੇ ਮੇਰੇ ਸਿੱਧੇ ਲਾਇਆ ਰੋਟੀ ਖਵਾਓ। ਉਹ ਕਥਾ ਜਾ ਕੇ ਉੱਥੇ ਫਿਰ ਗਾਮ ਦੇ ਗਊਆ ਗੱਲ ਕਲ ਦਰਸ਼ਾ, ਕਲ ਕ੍ਰਿਸ਼ਨ ਨੇ ਆਣ ਕੇ ਜਿੰਨੇ ਭਾਂਡੇ ਸਾਰੇ ਸੋਨੇ ਦੇ ਬਣਾ ਦਿੱਤੇ, ਕਾਮ ਦਿਨ ਗਊ ਨੇ ਆਣ ਕੇ ਤੇ ਜਿੰਨੇ ਪਦਾਰਥ 36 ਪਦਾਰਥ ਦੀਆਂ ਮਠਿਆਈਆਂ ਬਣਾ ਦਿੱਤੀਆਂ, ਦੇਵਤੇ ਵਰਤਾਉਣ ਵਾਸਤੇ ਆਏ, ਸੋਨੇ ਦੇ ਭਾਂਡੇ ਬਣ ਗਏ। ਫਿਰ ਤਾਂ ਕਰਕੇ ਜਦੋਂ ਪੰਗਤਾਂ ਲੱਗੀਆਂ ਤੇ ਵਰਤਾਈ ਜਾਂਦੇ ਨੇ, ਤੇ ਨਾਲੇ ਉਹ ਜੋ ਸੰਸਰ ਬਹੁ ਨੇ ਪ੍ਰਸ਼ਾਦਾ ਛਕਿਆ, ਉਹਦੇ ਜੰਮਲ ਸਵਾਲ ਸੀ, ਮੈਂ ਕਿਹਾ ਤਾਂ ਲੰਗਰ ਕਦੇ ਛਕਿਆ ਨੀ ਗਿਆ, ਤੇ ਨਾਲੇ ਉਹ ਆਵਾਜ਼ ਦੇ ਜਾਂਦੇ ਭਾਂਡੇ ਸੋਨੇ ਦੇ ਮਾਂਜ ਕੇ ਨਾਲ ਹੀ ਲੈ ਜਾਓ, ਨਾਲ ਹੀ ਲੈ ਜਾਓ। ਉਹ ਆਵਾਜ਼ ਸੁਣ ਕੇ ਰਾਜਾ ਬੜਾ ਹੈਰਾਨ ਹੋਇਆ ਕਿ ਜਿਹੜੀ ਇਹਨਾਂ ਕੋਲ ਮਸ਼ੀਨ ਹੈ, ਜਿਹਦੇ ਨਾਲ ਭਾਂਡੇ ਸੋਨੇ ਦੇ ਬਣ ਗਏ, ਇੰਨੇ ਪਦਾਰਥ ਬਣ ਗਏ ਨੇ, ਤੇ ਉਹ ਜਿਹੜੇ ਜਿੱਥੇ ਉਹਨੇ ਸ਼ਵਾਸ ਦੇਣੀ ਸੀ ਦੱਸੋ, ਕਹਿੰਦਾ ਮਹਾਂਪੁਰਖੋ ਤੁਹਾਨੂੰ ਇਹਦੀਆਂ ਮਸ਼ੀਨਾਂ ਰੱਖਣ ਦੀ ਕੀ ਲੋੜ ਹੈ, ਤੁਸੀਂ ਮੈਨੂੰ ਦੇ ਦਿਓ, ਮੈਂ ਰਾਜਾ ਹੈ, ਮੇਰਾ ਪ੍ਰਤਾਪ ਵੱਡਾ ਹੋ ਜਾਏਗਾ। ਮਨ ਚਾਹੁੰਦਾ ਬੜੇ ਬੜੇ ਰਾਜਾ ਹਕੂਮਤ ਤਾਂ ਗਈ ਦੱਸਣਾ ਕੁਝ, ਕਿ ਜਿੰਨਾ ਚਿਰ ਸਤਿਗੁਰ ਬਖਸ਼ ਨਾ ਹੋਵੇ ਉਹਨਾਂ ਚਿਰ ਮਨੁੱਖ ਦੀ ਤ੍ਰਿਸ਼ਨਾ ਖਤਮ ਨੀ ਹੁੰਦੀ। ਪ੍ਰੈਦਾਨ ਕਰਕੇ ਉਹਨਾਂ ਤੁਹਾਂ ਇਹ ਕੀ ਕਰਨੀ ਹੈ, ਬਹੁਤੀ ਜਿੱਦ ਕੀਤੀ। ਮਹਾਂਪੁਰਖ ਕਹਿੰਦੇ ਕੋਈ ਰਹੋ ਜਿੰਨਾ ਦਿਨ ਮਰਜ਼ੀ ਆ, ਲੰਗਰ ਪਾਣੀ ਛਕੋ, ਜੇ ਤਾਂ ਪੜਦਾ ਰਿਹਾ ਤੇ ਯੁੱਗ ਹੈਗਾ, ਪਰ ਬਹੁਤੀ ਜਿੱਦ ਕੀਤੀ ਉਹਨੇ। ਪਰ ਹੁਣ ਮਾਰੇ ਗੁਰਬਾਣੀ ਗਾਮ ਤੇਰਾ ਹਰ ਹਰ ਗੁਣ ਗਾਮ, ਜਿੱਥੇ ਮਾਰੇ ਜੀ ਗਾਦੀ ਸਤਿਗੁਰ ਗਾਨ ਨਿਰੰਕਾਰ ਨਾਲ ਜੁੜਦਾ, کہ جڑا نام جپتا وہ بازار سے دبے مل جاتے جنا پاک پرسوں کتھا بول رہا ہوں امرسر صاحب جی کہ مارے بین امرسر صاحب آؤ بین امرد آ کے بانی سنو گیتوں سنو پھر کتھا سن کے ست نام واحد جائے کے پھر جا دکانہ کھولو بہت مہان شہر بنے گا اس میں جہاں سما لگ جائے کتھا ہوئی پیسہ کر کے نام مار کے کام دن بہو نام ہی ہے جس سے نام یہ پہ بازار کی کمی نہیں رہتی پر بہت ہی جد کی مہان پورکھا نے کیا جم دن نے سن سات گرو راجنیتی کی مہاراج راجا جد کرتا ہے آپ دیا وسطو تھی لے لو تو گاہ ہی نہ اڈی جو گاہ اڈی نے گاہ گاہ دن گو سے اڈی ہونا ہے گاہ یا تیر مارو تو راجے نے تیر چھپائی اور تیر مارو تو گاہ یا خوڑیاں تیر وجے تو خوڑیاں بج گئے تو خوڑیاں پاٹ گئی ہاں جی کتنے کتنے فوٹو گاہ کھائی ہوتی ہے گاہ دن گو کھائی ہوتی ہے وہ خوڑے نے گھوڑے پاؤ ورگے کھائے گھوڑے پاؤ ورگے وہ گھوڑے پاؤ گئے خود ہی جنہوں نے تیر سلے مارے تو خوڑیاں پاٹ گئی خوڑیاں پاٹ کے تو سلے خون ڈلا جب خون ڈلا تو سنت پروب ہو گئے نے کہا راجا بڑی ماری کی ہوں گان کی رت ڈگی آنے جائے بوٹی ڈگی وہ ناس مکو گا جا کھاؤ وہ ترم لے کے ہو یہ مار کیا کہ وہ گائے تمباکو ہے گان کی رت گان کا خون ہے گان کھان جنا پا گیا جا تمباکو کی ورتوں کرتا جدا کہ پھر مارے سمجھایا کہ ساگ جی بول گی ہے چلو مڑ کے انہوں کروت آ گیا کروت جان کے انہیں سباؤ مالا کا نام آتا ہے سمگان وہی گھر والی روی روی گیا جا سنتے رہ گیا سی اپنا پرسنا کا پتر سی وہ کمارا چکے آ جب جدا انہیں ماری مڑ کے چھتری ہونے جانا سما لگتا ہے کہ ادا خرابا لما پی گیا سو پاو کے مار گیا یہ گان کی خون گان کھان جنا پا پیا جا تمباکو کی ورتوں کرتا ہے سہتا کر کے پھر پہنچی پڑو جی جب منخ یا چرن گرمت والے ہو جاتے ہیں چار آئی مل سے دعا پھر وہ ماڑی چیزاں مل جائیں ماڑی کھانے کھان ہٹ جا ماڑی سنگت چڑ دن
نرمل
ہوا گرو کی سنگت کا سب سنگ کرتا چنگے بھائی پورکھا سنگ کرنا مال مان کر نرمل تین پوتر ہو جاتا ہے اج میں گڈی چڑھے میں کہ سان بوم آئی ہے سکھتوں کی ہو لوگ نہیں آئی وہ کہنے لگے کہ گرو کی سکھ نمبر چکیا ہوں نا یہ من یہ پاؤن نربل ہوا ہوں یہ ماڑی بگ نے بوئے سات کر کے پتا لگ جاتا ہے پیدا کر کے ماڑے کتن کرتے ہیں نام جب جب کے گرو کے پیار ہے پھر مانجا نربل پوتر ہو جاتا
ہے
باقی جمع ختم ہو جاؤ گے ساری گلا چڑ گئی جتوں ایک پرماتما خود نظر آتا ہوں ہو باقی بس جو دیسے سو تیرا روپ ایسی وسطا بن جی
نانک
گیان انجن جی نے سرما آپ ہوں شروع پڑھ گیان انجن گردی آ کہ گیان کا سرما گرو کو پراپت ہوتا ہے جس سے ماری کتنے کرتے جنہ کے نیتر گیان کا سرما پی گیا ان باقی چیزاں ساری ماریاں لگن دے جی ہوں ماری سنگت بھی ماری لگتی ماری سنگ سنتا ماں کور کہتے ہوں سن کہ گرو کے پیار اس وجہ سے ہونا جیت ماڑی سنگت ہے اتنے جائے نا ماڑی سنگت جان کا ہی باپ لگتا ہے تو ایسا کر کے پھر پتی پڑو جی
ایسی
کرپا
کرو
پر ایسی کرپا نانک گیان انجن جی نیترا نیترا جی جن اکھان چان کا فرما پی گیا ہے انہوں سارے پھر پرماتما دی ہے وہ نگاہ سے پہلے جو سیری کسا آئی انہیں بستا ہی ویسی بن جاتی ہے نیترا بھی امرت کی کرنا بجتی ہے انہیں بولی مٹھی ہوں انہیں تورنے بھی جی چال وکری ہوں جیسے بگتان چال نالی انہیں چالا لالی بن جاتی ہے سارے لچھن ہی بدل جاتے ہیں ایسے گرم پیارے جب ویکن گما پورکے ویکے بڑا بندہ تھان میرا ویکن بڑی خوشی ہوئی ہے اہو جو دجا بندہ نکلا ماڑی بندہ میرا ویکیا کیوں وہ بستا نیترا چیترا گیان کا سرما پی جا ہے اجن کہ سرما نیترا گرو کا سرما پی جا گیان کا سارے پرماتما جیار ہو گئی شبدی سو جب چار کردیا کچھ ہو گئی ستگر مہاراج ساتھ سنگوش ہو گیا گرو کے پیارے سیوا سن کر کے آپ جی سفلا منا کرو
نانک گیان انجن جہ نیترا
واحد جی کا واحد جی کی